ਜੋ ਹਮ ਬਾਂਧੇ ਮੂੰਹ ਫਾਸ।
ਕਹਿਣ ਲੱਗੇ ਉਦਾਸ, ਐਡੀ ਮੇਰ ਕਰਦਾ ਤੂੰ, ਮੇਰੀ ਰੀਸ ਕਰਦਾ, ਤੈਨੂੰ ਮੋਹ ਦੀ ਫਾਹੀ ਚ ਬੰਨ ਦਿਆਂਗੇ ਅਸੀਂ। ਤਾਂ ਸੁਣ ਕੇ ਰਵਿਦਾਸ ਕਹਿੰਦਾ ਹੈ, ਮਾਰੇ ਜਾਨ ਤੋਂ ਜੈਸੀ ਤੈਸੀ, ਔ ਕਹਾਂ ਕਰੋਂਗੇ ਐਸੀ।
ਜੋ ਹਮ ਬਾਂਧੇ ਮੋਹ ਫਾਸ,
ਕਹਿੰਦੇ ਜਦੋਂ ਅਸੀਂ ਮਾਰਿਆ ਤੂੰ ਕਿਰਪਾ ਕਰਕੇ ਮੋਹ ਦੀ ਫਾਸੀ ਚ, ਸਾਨੂੰ ਬੰਨ ਦਿੱਤਾ ਸੀ ਮਾਇਆ ਹੰਗਤਾ ਮਮਤਾ ਵਾਲੇ ਜਾਣ ਕੇ।
ਹਮ ਪ੍ਰੇਮ ਬੰਧਨ ਤੋਂ ਬਾਂਧੇ, ਆਪਣੇ ਚੂਤਨ ਕੋ ਯਤਨ ਕਰੋ।
ਮਾਰਾ ਇਹ ਠੀਕ ਹੈ, ਅਸੀਂ ਜਦੋਂ ਮੋਹ ਦੀ ਫਾਹੀ ਚ ਵਜੇ ਹੋਏ ਸੀ, ਤੇਰੀ ਕਿਰਪਾ ਦੇ ਨਾਲ ਹਮ ਛੂਟੇ,
ਹਮ ਛੂਟੇ ਤੂੰ ਆਰਾ,
ਅਸੀਂ ਤਾਂ ਤੇਰਾ ਭਜਨ ਕਰਕੇ ਮਹਾਰਾਜ ਛੁੱਟ ਗਏ, ਮੁਕਤ ਹੋ ਗਏ।
ਹਮ ਪ੍ਰੇਮ ਬਧਨ ਤੋਂ ਬਾਧ,
ਤੁਹਾਨੂੰ ਪ੍ਰੇਮ ਦੀ ਫਾਹੀ ਚ ਬੰਨਣਾ ਚ ਬਣ ਗਿਆ, ਪ੍ਰੇਮਾ ਭਗਤੀ ਕਰ ਰਹੇ ਹਾਂ ਤੇਰੀ, ਤੇ ਆਪਣੇ ਛੁੱਟਣ ਕੋ ਜਗ, ਤੂੰ ਕਿਹੜੇ ਰੱਬ ਨੂੰ ਚੇਤੇ ਕਰਕੇ ਛੁੱਟ ਜਾਏਗਾ, ਅਸੀਂ ਤਾਂ ਭਲਾ ਤੇਰਾ ਭਜਨ ਕਰਕੇ ਛੁੱਟ ਗਏ। ਆਪਦੇ ਛੁੱਟਣ ਦਾ ਜਤਨ ਕਰ, ਮਤਲਬ ਸਾਡੀ ਪ੍ਰੇਮਾ ਭਗਤੀ ਨੂੰ ਛੱਡ ਕੇ ਤੂੰ ਕਿਤੇ ਨਹੀਂ ਜਾ ਸਕਦਾ, ਪ੍ਰੇਮ ਦਾ ਵਧਾ ਹੋਇਆ ਤੂੰ ਮਗਨ ਤੁਰਿਆ ਫਿਰੇਗਾ ਸਾਡੇ, ਅਸੀਂ ਤਾਂ ਤੈਨੂੰ ਰਾਧ ਕੇ ਗਿਆਨ ਤੋਂ ਛੁੱਟ ਗਏ, ਤੂੰ ਕਿਹੜੇ ਰੱਬ ਨੂੰ ਰਾਧ ਕੇ ਛੁੱਟ ਜਾਏਗਾ। ਪਾਪ ਭਗਤਾਂ ਦੇ ਵਸਤ ਪ੍ਰੇਮ ਨਾਲ ਤੈਨੂੰ ਰਹਿਣਾ ਪੈਂਦਾ ਹੈ।
ਮਾਧਵੇ ਪ੍ਰਕਾਰ ਜੋ ਹਮ ਬਾਂਧੇ ਮੋਹ ਫਾਸ,
ਜਦੋਂ ਮਾਰਾ ਹੰਗਤਾ ਮਮਤਾ ਦੇ ਮੋਹ ਦੇ ਫਾਹੀ ਚ ਅਸੀਂ ਵੱਜੇ ਹੋਏ ਸੀ,
ਹਮ ਪ੍ਰੇਮ ਬੰਧਨ ਤੋਂ ਬਾਂਧੇ,
ਛੁੱਟਣ ਵਾਸਤੇ ਆਪ ਨੂੰ ਪ੍ਰੇਮ ਦੇ ਬੰਧਨ ਪਾ ਕੇ ਬੰਨ ਲਿਆ ਹੈ। ਜਿਵੇਂ ਮਹਾਰਾਜ ਨੇ ਕਿਹਾ, ਮੇਰੀ ਬਾਂਧੀ ਭਗਤ ਛੁਡਾਵੇ, ਬਾਂਧੇ ਭਗਤ ਨੇ ਛੁੱਟੇ ਮੋਹ, ਇੱਕ ਸਮੇਂ ਮੋਕੋ ਗਏ ਬਾਂਧਾ ਤਾਂ ਹੁਣ ਮੋਕਾ ਜਵਾਬ ਨਾ ਹੋਏ।
ਆਪਣੇ ਛੁੱਟਣ ਕੋ ਯਤਨ ਕਰੋ,
ਤੁਸੀਂ ਮਾਰਾ ਆਪਦੇ ਛੁੱਟਣ ਦਾ ਭਗਤਾਂ ਦੇ ਵਸ ਪਏ ਯਤਨ ਕਰੋ ਜੇ ਹੋ ਸਕਦਾ ਹੈ। ਪਾ ਭਗਤਾਂ ਦੀ ਭਗਤੀ ਤੇ ਪ੍ਰੇਮ ਛੱਡ ਕੇ ਆਪ ਦੂਰ ਨੀ ਹੋ ਸਕਦੇ, ਪ੍ਰੇਮ ਦੇ ਵਿੱਚ ਮਸਤ ਹੋਏ ਹੋਏ।
ਹਮ ਛੁੱਟੇ ਤੋਂ ਆਸਰਾ,
ਮੇਰਾ ਮਾਇਆ ਦੇ ਮੋਹ ਤੋਂ ਛੁੱਟ ਗਏ, ਤੁਹਾਨੂੰ ਰਾਧ ਕੇ ਤੁਸੀਂ ਸਾਡੇ ਪ੍ਰੇਮ ਤੋਂ ਨੀ ਛੁੱਟ ਸਕੋਗੇ।
ਮਾਧਵੇ ਜਾਣ ਤਹੋ ਜੈਸੀ ਤੈਸੀ,
ਰਵਿਦਾਸ ਜੀ ਕਹਿਣ ਲੱਗੇ, ਹੇ ਮਾਇਆ ਦੇ ਪਿੰਡ ਤੂੰ ਜਾਣਦਾ ਨਾ, ਜਿਹੀ ਸਾਡੇ ਅੰਦਰ ਪ੍ਰੀਤ ਹੈ ਤੇਰੇ ਨਾਲ, ਤੇ ਤੈਸੀ ਤੂੰ ਵੀ ਜਾਣਦਾ ਕਿ ਸਾਡੀ ਪ੍ਰੀਤ ਐਸੀ ਹੈ।
ਆਪ ਕਹਾਂ ਕਰੋਗੇ,
ਇਹ ਤੁਸੀਂ ਐਸੀ ਗੱਲ ਕਰੋਗੇ ਵੀ ਸਾਨੂੰ ਪ੍ਰੇਮ ਨਾਲ ਵਿਛੋੜ ਕੇ ਮਾਇਆ ਦੇ ਫਾਹੀ ਜੀ ਬੰਨ ਦਿਓਗੇ, ਸਾਨੂੰ ਮੋਹ ਦੇ ਵਿੱਚ ਹੀ ਫਸਾ ਦਿਓਗੇ, ਇਹ ਨਹੀਂ ਕਦੇ ਵੀ ਕਰ ਸਕੋਗੇ। ਸਾਨੂੰ ਇਹ ਨਿਸ਼ਚਾ ਹੈ, ਸਾਡੇ ਪ੍ਰੇਮ ਦਾ ਫਲ ਤੁਸੀਂ ਜ਼ਰੂਰ ਲਾਓਗੇ, ਸਾਨੂੰ ਫੇਰ ਨੀ ਮੋਹ ਦੀ ਫਾਹੀ ਚ
ਪਸਾਓਗੇ।
ਰਵਿਦਾਸ ਕਿੰਨਾ ਕੁ ਪ੍ਰੇਮ ਹੈ ਸਾਡੇ ਨਾਲ ਤਾਂ ਦੱਸਦੇ ਹਨ।
ਰਹਾਓ ਮੀਨ ਪਕੜ ਫਾਂਚਿਓ ਆਰ
ਕਾਟਿਓ, ਕਰੋ ਜਿਵੇਂ ਮੱਛੀ ਨੂੰ ਕੋਈ ਪਕੜ ਲਵੇ, ਪਕੜ ਕੇ ਉਹਨੂੰ ਫਾਕੇ ਫਾੜੀਆਂ ਕਰ ਦੇਵੇ ਚੀਰ ਕਰਕੇ, ਫਿਰ ਕਾਟਿਓ ਕੱਟ ਦੇਵੇ ਭੋਰਾ ਭੋਰਾ ਕੁਦਰਾ ਕੁਦਰਾ ਕਰਕੇ,
ਰਾਂਧ ਪੀਓ ਬਹੁਤ ਬਾਨੀ,
ਉਸਨੂੰ ਰਿੰਨ ਕਰਕੇ ਬਹੁਤ ਬੰਨੀ ਰੰਗਾਂ ਦੀ, ਕੋਈ ਤਰੀ ਦਾਲ ਕਰ ਲਵੇ, ਕੋਈ ਸੁੱਕੀ ਬਣਾ ਲਵੇ,
ਖੰਡ ਖੰਡ
ਪਾ ਪਾ ਕੇ ਬਣਾ ਲਵੇ ਮੱਛੀ ਦੇ ਤਾਂ,
ਖੰਡ ਖੰਡ ਕਰ ਭੋਜਨ ਪੀਨੋ,
ਖੰਡ ਖੰਡ ਚਿਫ ਚਿਫ ਕੇ ਟੁਕੜਿਆਂ ਦੇ ਆਪਣੇ ਖੰਡ ਖੰਡ ਦੰਦਾਂ ਦੇ ਨਾਲ ਟੁਕੜੇ ਟੁਕੜੇ ਕਰਕੇ ਚਿਫ ਕੇ ਉਸਨੂੰ ਭੋਜਨ ਕਰ ਲਵੇ, ਖੰਡ ਖੰਡਨ ਕਰਨ ਵਾਲੇ ਦਮ ਦਿੰਦੇ ਨੇ ਦੰਦਾਂ ਨੇ, ਚਿਤ ਚਿਤ ਕੇ ਭੋਜਨ ਕਰ ਲਿਆ ਉਸ ਮੱਛੀ ਦਾ,
ਤਾਂ ਨਾ ਬਿਸਰਿਓ ਪਾਣੀ,
ਫਿਰ ਮੱਛੀ ਖੁਰਾਕ ਬਣ ਗਈ ਆਦਮੀ ਦੀ, ਜਿਨ ਮੱਛੀ ਖਾਧੀ ਹੈ ਤੇ ਪਾਣੀ ਉਹਨੂੰ ਪਿਆਸ ਵਾਲੀ ਲੱਗਦੀ ਹੈ ਮੱਛੀ ਗਰਮ ਹੋਣੇ ਕਰਕੇ, ਉਹ ਮਾਨੋ ਮੱਛੀ ਪਾਣੀ ਮੰਗਦੀ ਹੈ, ਮੱਛੀ ਪਾਣੀ ਨੀ ਵਿਸਰਿਆ, ਮੱਛੀ ਭਾਵੇਂ ਖੁਰਾਕ ਬਣ ਗਈ ਆਦਮੀ ਦੀ ਖਾਣ ਵਾਲੇ ਦੀ, ਫਿਰ ਵੀ ਪਾਣੀ ਨੀ ਉਹਨੂੰ ਭੁੱਲਿਆ, ਉਹ ਜਦੋਂ ਸੁੱਤਾ ਪਿਆ ਜਾਗਦਾ ਪਾਣੀ ਪਾਣੀ ਮੰਗਦਾ ਹੈ, ਇਸ ਕਰਕੇ ਉਹ ਮੱਛੀ ਪਾਣੀ ਮੰਗ ਰਹੀ ਹੈ। ਇੰਨਾ ਪਾਣੀ ਨਾਲ ਮੱਛੀ ਦਾ ਪ੍ਰੇਮ ਹੈ, ਸਾਡਾ ਵੀ ਤੁਹਾਡੇ ਨਾਲ ਇਦੋਂ ਘੱਟ ਵੀ ਪ੍ਰੇਮ ਦੱਸਦੇ ਹਨ।
ਮੀਨ ਪਕੜ ਫਾਂਚਿਓ ਔਰ ਕਾਟਿਓ,
ਮੱਛੀ ਨੂੰ ਪਕੜ ਕੇ ਫਸਾ ਲਿਆ, ਫਾੜੀਆਂ ਕਰਤੀਆਂ, ਜਿਵੇਂ ਬਾਬਾ ਮਤੀ ਦਾਸ ਜੀ ਦੀਵਾਨ ਨੌਵੇਂ ਪਾਤਸ਼ਾਹ ਦੇ ਤੋਂ ਪਾਤਸ਼ਾਹ ਔਰੰਗਜ਼ੇਬ ਨੂੰ ਜਾਨਵਰ ਨੇ ਇਹਨਾਂ ਨੂੰ ਦਿੱਲੀ ਤੇ ਲਾਹੌਰ ਦੀ ਤਾਰੀ ਵਜਾਉਣ ਵਾਸਤੇ ਜਦੋਂ ਇਹਨਾਂ ਨੂੰ ਬਚਨ ਕੀਤਾ, ਗੁਰੂ ਤੇਗ ਬਹਾਦਰ ਸਾਹਿਬ ਨੇ ਇਹਨਾਂ ਨੂੰ ਕਿਹਾ ਸੀ ਵੀ ਸਿੱਖਾਂ ਇਹ ਗਿਆਨ ਚ ਕਚਿਆਈ ਹੈ ਜਿਹੜਾ ਫੁਰਨਾ ਫੁਰਨਾ। ਉਸ ਵਕਤ ਭਾਈ ਮਤੀ ਦਾਸ ਦੇ ਦੋ ਫਾੜੇ ਆਰੇ ਨਾਲ ਚਾਲਨੀ ਚੌਂਕ ਚ ਚੀਰ ਕੇ ਕਰ ਦਿੱਤੇ, ਜਿਸ ਵੇਲੇ ਦੋ ਫਾੜੇ ਕੀਤੇ ਗਏ, ਦੋਹਾਂ ਫਾੜਿਆਂ ਚ ਪੰਜ ਪ੍ਰਮਾਣ ਦੀ ਪੌੜੀ, ਸ਼ਹੀਦ ਬਲਾਸ ਚ ਲਿਖਿਆ ਹੈ ਪ੍ਰਸੰਗ, ਪੰਜ ਪ੍ਰਮਾਣ ਦੀ ਪੌੜੀ ਤੱਕ ਪਾਠ ਭਾਈ ਸਾਹਿਬ ਨੇ ਜੈ ਸਾਹਿਬ ਦਾ ਕੀਤਾ, ਜਵਾਰਾ ਸਿਰ ਤੇ ਰੱਖਿਆ ਸੀ। ਪੰਜ ਪ੍ਰਮਾਣ ਦੀ ਪੌੜੀ ਤੱਕ ਆ ਰਹੇ ਦੇ ਨਾਲ ਦੋ ਅਖਾੜੇ ਹੋ ਗਏ ਸੀ। ਬਾਕੀ ਦੀ ਜਿੰਨੀ ਬਾਣੀ ਹੈ ਕੇਤੀ ਛੁੱਟੀ ਨਾਲ ਹੋਣ ਤੱਕ ਦੋਹਾਂ ਅਖਾੜਿਆਂ ਜਿਵੇਂ ਗ੍ਰੰਥੀ ਭੋਗ ਪਾਉਂਦੇ ਹੁੰਦੇ ਹੈ, ਐਂ ਦੋਹਾਂ ਅਖਾੜਿਆਂ ਚੋਂ ਦੂਰੀ ਆਵਾਜ਼ ਆਉਂਦੀ ਰਹੀ ਤੇ ਹੈਰਾਨ ਹੋ ਗਏ। ਕਿਉਂ ਜਿਵੇਂ ਅਖਾੜੇ ਪੀਤੇ ਨੂੰ ਦੇਖ ਲਓ, ਮਤੀ ਦਾਸ ਨੂੰ ਨਹੀਂ ਭੁੱਲਿਆ, ਮੱਛੀ ਨੂੰ ਵੀ ਜਿਵੇਂ ਪਾਣੀ ਭੁੱਲਿਆ, ਕਿਉਂ ਸ਼ਹੀਦਾਂ ਨੂੰ ਵੀ ਵਾਹਿਗੁਰੂ ਕਦੇ ਭੁੱਲਦਾ ਨਹੀਂ। ਹਰ ਵਾਰੀ ਚੇਤੇ ਰੱਖਦੀ ਹਨ ਅੱਗੇ
ਹਰ ਕਾਟੇ
ਅਤੇ ਕੱਟਣਾ ਕੀਤਾ ਜੇ ਬੰਦ ਬੰਦ ਭਾਈ ਮਨੀ ਸਿੰਘ ਦੇ ਕੱਟੇ ਗਏ, ਜਿੰਨੇ ਟੋਟੇ ਸੀ ਸਾਰੇ ਜੇ ਸੁਖਮਨੀ ਸਾਹਿਬ ਦੀ ਆਵਾਜ਼ ਆਉਂਦੀ ਸੀ, ਟੋਕਰੇ ਜਿਤਾਈ ਜਾਣ ਉਹਨੇ ਸੁਖਮਨੀ ਸਾਹਿਬ ਦੀ ਆਵਾਜ਼ ਆਵੇ, ਜੇ ਬਹੁਤੇ ਪਾਠੀ ਮਿਲ ਕੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੈ। ਅੱਠਵੀਂ ਅਸ਼ਟ ਕਰੀ ਸੀ ਸ਼ਹੀਦ ਬਹਾਦਰ ਸਿੰਘ ਬਲਾਸ ਲਿਖਿਆ ਹੋਇਆ ਕਿ ਭੱਲੇ ਸਾਹਿਬ ਜਦੋਂ ਭਾਈ ਠਾਕੁਰ ਸਿੰਘ ਜੀ ਹੋਏ ਹੈ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ, ਉਹਨਾਂ ਨੂੰ ਸ਼ਹੀਦਾਂ ਦੇ ਪ੍ਰਸੰਗ ਲਿਖੇ ਹੈ, ਉਹਦੇ ਚ ਲਿਖਿਆ ਭਾਈ ਮਨੀ ਸਿੰਘ ਜੀ ਅਸ਼ਟਪਦੀ ਜਿਹੜੀ ਹੈ ਬ੍ਰਹਮ ਗਿਆਨੀ ਸਰਬ ਕਾ ਧਨੀ, ਇਸ ਟੁਕੜੇ ਤੇ ਭਾਈ ਸਾਹਿਬ ਦਾ ਸਰੀਰ ਕੱਟਿਆ ਗਿਆ ਸੀ। ਪਹਿਲਾਂ ਸਾਰੇ ਬੰਦ ਬੰਦ ਕੱਟੇ ਗਏ ਸੀ, ਆਖਾ ਅਸ਼ਟਪਦੀਆਂ ਪੜ੍ਹਦੀਆਂ ਹੋਈਆਂ ਤੇ ਉਸ ਵਕਤ ਸਾਹਿਬ ਸਿੰਘ ਜੀ ਸਾਰੇ ਉਹਨਾਂ ਦੇ ਜਿਹੜੇ ਅੰਗਾਂ ਦੇ ਟੋਟੇ ਸੀ ਨਾ, ਤਿੰਨ ਤਿੰਨ ਟੋਟੇ ਇੱਕ ਉਮਰ ਦੇ ਕਰਾਏ ਸਨ। ਆਪ ਭਾਈ ਸਾਹਿਬ ਨੇ ਕਹੇ ਕਿ ਵੀ ਤੈਨੂੰ ਤੇਰੇ ਮਾਲ ਦਾ ਹੁਕਮ ਹੈ ਬੰਦ ਬੰਦ ਕੱਟਣ ਦਾ, ਇਹ ਕਹਿੰਦੇ ਤਿੰਨ ਟੋਟੇ ਕਿਉਂ ਪਹਿਲਾਂ ਛੱਡ ਲੈ ਕੰਗਲਾਂ ਦੇ ਘਰ, ਫੇਰ ਗੁੱਟ ਦੇ ਵਾਰ ਚ ਲਾਏ। ਇਸ ਪ੍ਰਕਾਰ ਸਾਹਿਬ ਸੰਗਤ ਜੀ ਭਾਈ ਸਾਹਿਬ ਜੀ ਦਾ ਬੰਦ ਬੰਦ ਕੱਟਿਆ ਗਿਆ, ਇਸ ਪ੍ਰਕਾਰ ਟੋਟੇ ਹੋ ਗਏ। ਸੁਖਮਨੀ ਸਾਹਿਬ ਦਾ ਪਾਠ ਫੇਰ ਵੀ ਭਾਈ ਸਾਹਿਬ ਬ੍ਰਹਮ ਗਿਆਨ ਦੇ ਨਾਮ ਚ ਕਰਦੇ ਰਹੇ। ਇਸ ਪ੍ਰਕਾਰ ਗੁਰਮੁਖਾਂ ਦਾ ਸਿਮਰਨ ਮਹਾਰਾਜ ਦਾ ਇਸ ਪ੍ਰਕਾਰ ਬਹੁਤ ਬੰਨੀਆਂ ਤਰ੍ਹਾਂ ਦਾ ਬਣਾਇਆ ਗਿਆ। ਜਿਸ ਪ੍ਰਕਾਰ ਭਾਈ ਗਿਆਲੇ ਜੀ ਨੂੰ ਬੇਗੇ ਵਿੱਚ ਉਬਾਲਿਆ ਗਿਆ ਸੀ, ਫੇਰ ਵੀ ਸੁਖਮਨੀ ਸਾਹਿਬ ਦਾ ਪਾਠ ਬੇਗੇ ਚ ਆਲੂ ਵਾਂਗੂ ਉਬਲ ਗਿਆ ਸੀ। ਭਾਈ ਗਿਆਲਿਆ ਨੌਵੇਂ ਪਾਤਸ਼ਾਹ ਦਾ ਸਿੱਖ ਸੀ, ਮਤੀ ਦਾਸ ਦੀ ਸ਼ਹੀਦੀ ਦੇ ਵਕਤ ਇਹ ਰਿੰਨ ਕਰਕੇ ਬਹੁਤ ਬਾਣੀ ਰੰਗ ਜਿਵੇਂ ਮਸਾਲੇ ਲਾਈ ਦੇ ਹੈ, ਐਂ ਭਾਈ ਸਾਹਿਬ ਜੀ ਦੇ ਸਰੀਰ ਨੂੰ ਤਲਿਆ ਗਿਆ ਸੀ, ਆਲੂਆਂ ਵੱਲੋਂ ਉਬਾਲਿਆ ਗਿਆ ਬੇਗੇ ਵਿੱਚ, ਫੇਰ ਵੀ ਵਾਹਿਗੁਰੂ ਦੇ ਪ੍ਰੇਮ ਚ ਬਾਣੀ ਦਾ ਪਾਠ ਕਰਦੇ ਰਹੇ ਭਾਈ ਗਿਆਲਾ ਜੀ। ਇਹ ਸ਼ਹੀਦ ਹੋ ਕੇ ਵੀ ਫਿਰ ਬਾਣੀ ਦਾ ਉਚਾਰਨ ਹੁੰਦਾ ਰਿਹਾ।
ਖੰਡ ਖੰਡ ਕਰ ਭੋਜਨ ਕੀਨੋ,
ਭੋਜਨ ਇੱਕ ਮਹਾਤਮਾ ਸਨ, ਉਹ ਚੰਗੇ ਬਿਰਧ ਸਨ, ਬ੍ਰਹਮ ਵਿਦਿਆ ਦੇ ਦਾਤੇ ਸਨ। ਉਹਨਾਂ ਨੂੰ ਸਾਧ ਸੰਗਤ ਜੀ ਇੱਕ ਸ਼ਾਹੂਕਾਰ ਨੇ, ਉਹਦਾ ਪੁੱਤਰ ਜਿਹੜਾ ਸੀ ਹੋਣਹਾਰ ਜਾਣ ਕੇ ਸੰਤਾਂ ਨੇ ਉਹਨੂੰ ਬ੍ਰਹਮ ਵਿਦਿਆ ਪੜ੍ਹਾਉਣੀ ਚਾਹੀ। ਬ੍ਰਹਮ ਵਿਦਿਆ ਜਦੋਂ ਪੜ੍ਹਾਉਣੀ ਚਾਹੀ ਤੇ ਉਹ ਸੰਤਾਂ ਦੇ ਪਾਸੋਂ ਕਿਸੇ ਆਦਮੀ ਨੇ ਚੁਗਲੀ ਕੀਤੀ ਕਿ ਸ਼ਾਹੂਕਾਰਾ ਤੇਰਾ ਮੁੰਡਾ ਤਾਂ ਸਾਧ ਬਣ ਜੂ, ਹੁਣ ਉਹ ਨਹੀਂ ਤੇਰਾ ਕੰਮ ਦੇਣ ਜੋਗਾ ਰਹਿਣਾ, ਇੱਕੋ ਤੇਰਾ ਪੁੱਤਰ ਹੈ, ਫਿਰ ਅੱਗੇ ਮੈਂ ਕਿਵੇਂ ਕਰਾਂ, ਤੂੰ ਅੱਗੇ ਐਂ ਕਰ, ਸਾਧ ਨੂੰ ਕਹੋ ਵੀ ਇੱਕ ਲਾਲ ਮੈਨੂੰ ਦੇ ਤਾਂ ਮੈਂ ਮੁੰਡਾ ਪੜਾਉਂ। ਉਹ ਮਹਾਤਮਾ ਦੀ 100 ਸਾਲ ਦੀ ਉਮਰ ਸੀ, ਚੰਗੇ ਬੰਦਗੀ ਵਾਲੇ ਸੀ, ਉਹ ਮੁੰਡੇ ਨੂੰ ਸਿਖਾ ਕੇ ਭੇਜਦਾ। ਉਹਦਾ ਲੜਕਾ ਕਹਿੰਦਾ ਜੀ ਮੇਰੇ ਪਿਓ ਨੂੰ ਕਿਹਾ ਲਾਲ ਲਿਆ ਕੇ ਦਿਓ ਤਾਂ ਮੈਨੂੰ ਪੜ੍ਹਨ ਭੇਜੇਗਾ ਕੱਲ ਨੂੰ। ਸੁਣ ਕੇ ਸੰਤ ਕਹਿੰਦੇ ਭਾਈ ਤੇਰੇ ਭਾਗਾਂ ਚ ਹੋਊ ਤਾਂ ਮਿਲ ਜੂ। ਇਉਂ ਜਾਣ ਕੇ ਸਮੁੰਦਰ ਦੇ ਕਿਨਾਰੇ ਚੱਲੇ, ਉੱਥੇ ਬੈਠਿਆਂ ਨੂੰ ਸਾਧ ਸੰਗਤ ਜੀ ਬਰੇਤੀ ਵਿੱਚੋਂ ਇੱਕ ਲਾਲਾਂ ਦੀ ਮੱਗੀ ਮਿਲ ਗਈ। ਉਹ ਲਾਲਾਂ ਦੀ ਮੱਗੀ ਲਿਆ ਕੇ ਲੈ ਕਾਕਾ ਤੂੰ ਇੱਕ ਲਾਲ ਮੰਗਦਾ ਸੀ, ਲਾਲਾਂ ਦੀ ਘੜੀ ਮਿਲ ਗਈ ਹੈ, ਲੈ ਜਾ ਕਰ। ਜੋ ਲੈ ਗਿਆ ਸ਼ਾਹੂਕਾਰ ਨੂੰ ਵੇਖੀ ਵੀ ਮੁੰਡਾ ਦਾ ਲਾਲ ਲਿਆ ਇਹਨੇ, ਫਿਰ ਉਸੇ ਨੂੰ ਪੁੱਛਦਾ ਚੁਗਲ ਨੂੰ, ਕਹਿੰਦਾ ਹੁਣ ਕਿਵੇਂ ਕਰਾਂ। ਕਹਿੰਦੇ ਹੁਣ ਤਾਂ ਤੂੰ ਮੁੱਲ ਵੇਚ ਲਿਆ ਉਹਦਾ ਪੁੱਤ, ਹੁਣ ਨੀ ਉਹ ਬਚਣਾ, ਤੂੰ ਐ ਕਰ ਸਾਧ ਨੂੰ ਕਦਰ ਕਰਦੇ ਘਰ ਚ ਲਿਆਉਂਦੇ ਦੇ ਬਹਾਨੇ ਸੱਦ ਕੇ, ਇਹੋ ਹੀ ਉਪਾਅ ਚੰਗਾ। ਹੁਣ ਕੀ ਕੀਤਾ, ਕੰਨਾਂ ਦੇ ਕੱਚੇ ਸ਼ਾਹੂਕਾਰ ਨੇ ਸਾਧ ਨੂੰ ਨਿਉਂਦੇ ਦੇ ਬਹਾਨੇ ਬੁਲਾ ਕੇ ਬਿਰਧ ਸਨ ਉਹਨਾਂ ਨੂੰ ਸਾਧ ਸਿੰਘ ਜੀ ਕਤਲ ਕਰ ਦਿੱਤਾ। ਜਿਸ ਵੇਲੇ ਕਤਲ ਕਰਤਾ ਤੇ ਕਸਾਈ ਨੂੰ ਦੇ ਦਿੱਤਾ ਵੀ ਮਾਸ ਵੇਚ ਦੀ, ਕਸਾਈ ਨੂੰ ਲੈ ਕੇ ਮਾਸ ਰੱਖ ਲਿਆ ਸਾਧ ਦਾ, ਇਉਂ ਮਾਸ ਵੇਚਦਾ ਰਿਹਾ, ਲੋਕਾਂ ਨੂੰ ਉਹਦਾ ਮਾਸ ਸਾਧ ਦਾ ਖਾਧਾ, ਇਉਂ ਟੁਕੜੇ ਟੁਕੜੇ ਖੰਡ ਖੰਡ ਕੇ ਟੁਕੜੇ ਟੁਕੜੇ ਕਰਕੇ ਭੋਜਨ ਵੀ ਉਹਦਾ ਮਾਸ ਕਰ ਲਿਆ ਲੋਕਾਂ
ਨੇ। ਬਿਸਰਿਓ ਪਾਣੀ,
ਅਤੇ ਫਿਰ ਦਿਨ ਦੇ ਛਪਾਹ ਨਾਲ ਜਿਹੜਾ ਰੋਜ਼ ਦਾ ਸਿਪਾਹੀ ਸੀ ਉਹ ਲਿਜਾਂਦਾ ਹੁੰਦਾ ਸੀ ਕਸਾਈ ਤੋਂ ਮਾਸ, ਉਹਦਨ ਫੇਰ ਮਾਸ ਦੀ ਲੋੜ ਸੀ ਉਹਨੂੰ, ਤੇ ਸਾਧ ਦਾ ਮਾਸ ਵਿੱਚੇ ਬੱਕਰੇ ਦੇ ਵਿਕ ਚੁੱਕਾ ਸੀ। ਉਸ ਵਕਤ ਇਹ ਸਿਪਾਹੀ ਕਹਿੰਦਾ ਵੀ ਫੇਰ ਮਾਸ ਹੈ, ਇਹ ਕਹਿੰਦਾ ਨਹੀਂ ਪਾਈਆ ਕੁ ਮਾਸ ਬਾਈਦਾ ਹੋਰ ਹੈ ਨੀ ਮੇਰੇ ਕੋਲ। ਇਹ ਕਹਿਣ ਲੱਗਾ ਵੀ ਚੰਗਾ ਅਸੀਂ ਤੇਰੇ ਗਾਹਕ ਹੈ, ਹੋਰ ਕਿਸੇ ਦੇ ਗਾਹਕ ਬਣ ਜਾਂਗੇ ਹੁਣ। ਇਹ ਉਸ ਵੇਲੇ ਸੰਤ ਦੇ ਸਰੀਰ ਚੋਂ ਆਵਾਜ਼ ਆਈ ਜਿਹੜਾ ਮਾਸ ਸੀ ਪਾਈਆ ਦਾ, ਕਹਿੰਦੇ ਸੰਤ ਭਾਈ ਫੇਰ ਹੁੰਦੇ ਆ, ਘੱਟ ਨਹੀਂ ਹੁੰਦੇ। ਉਸ ਸਿਪਾਹੀ ਨੂੰ ਸ਼ੰਕਾ ਹੋ ਗਈ, ਕਹਿੰਦਾ ਵੀ ਤੂੰ ਕੌਣ ਹੈ, ਤੂੰ ਕੁਛ ਦੱਸ ਸਕਦਾ? ਕਹਿੰਦੇ ਹਾਂ ਮੈਂ ਜਿਉਂਦਾ ਹੋ ਸਕਦਾ, ਮੇਰੇ ਤੇ ਚਾਦਰ ਪਾ ਕੇ ਵਾਹਿਗੁਰੂ ਦਾ ਜਾਪ ਕਰ ਦਿਓ। ਇਹ ਗੱਲ ਕਹਿਣ ਤੋਂ ਇਹ ਸਿਪਾਹੀ ਨੂੰ ਹੋਰ ਆਦਮੀ ਵੀ ਲਿਆਂਦੇ, ਵਾਹਿਗੁਰੂ ਦਾ ਸਿਮਰਨ ਜਦੋਂ ਕੀਤਾ ਇਹ ਸੰਤ ਜਿਉਂਦਾ ਹੋ ਗਿਆ, ਜਿਉਂਦਾ ਹੋ ਕੇ ਬੈਠ ਗਿਆ। ਤੇ ਉਸ ਵਕਤ ਉਸ ਨੂੰ ਪੁੱਛਿਆ ਕਸਾਈ ਨੂੰ ਵੀ ਤੈਂ ਕਿੱਥੋਂ ਇਹ ਸੰਤਾਂ ਨੂੰ ਲਿਆਂਦਾ? ਉਹਨ ਸ਼ਾਹੂਕਾਰ ਦਾ ਨਾਮ ਲਿਆ ਤਾਂ ਸ਼ਾਹੂਕਾਰ ਨੂੰ ਬੁਲਾ ਲਿਆ ਗਿਆ। ਇਹਨੂੰ ਕਹਿੰਦੇ ਦੱਸੋ ਜੀ ਬੇਲਵੇ ਜੀ ਪੀੜ ਗਏ, ਇਸ ਨੂੰ ਜੇ ਤੁਹਾਨੂੰ ਵੇਚਿਆ ਇਸ ਤਰ੍ਹਾਂ ਤੁਹਾਨੂੰ ਕਤਲ ਕੀਤਾ, ਦੱਸੋ ਕੀ ਦੰਦ ਦੇਈਏ? ਸੰਤ ਕਹਿਣ ਲੱਗੇ ਨਾ ਭਾਈ, ਅਸੀਂ ਬੁਰਾ ਨਹੀਂ ਕਿਸੇ ਦਾ ਚਿਤਵਣਾ, ਇਹਦੇ ਮੁੰਡੇ ਨੂੰ 5 ਪਿੰਡ ਇਨਾਮ ਦੇ ਦਿਓ, ਪਰ ਵਿਦਿਆ ਪੜ੍ਹ ਲਿਓ, ਅਸੀਂ ਕਹਿੰਦੇ ਅਧਿਕਾਰੀ ਹੈ, ਬ੍ਰਹਮ ਵਿਦਿਆ ਪੜ੍ਹ ਕੇ ਹੋਰਨਾਂ ਦਾ ਭਲਾ ਕਰੇਗਾ। ਇਹ ਸੁਣ ਕੇ ਹੈਰਾਨ ਹੋ ਗਏ। ਇਹੋ ਜਿਹੇ ਨਿਰਵੈਰ ਮਹਾਂਪੁਰਖ ਹੁੰਦੇ ਹੈ ਜਿਨ੍ਹਾਂ ਬਾਬਤ ਗੁਰੂ ਅਰਜਨ ਸਾਹਿਬ ਨੇ ਲਿਖਿਆ, ਸ਼ਸਤਰ ਤੀਖਣ ਕਾਟ ਡਾਰਿਓ ਮਨ ਤੀਨੋ ਰੋਸ, ਰਾਜਵਾਂ ਕੋ ਲੇ ਸਵਾਰਿਓ ਤਿਲ ਨਾ ਦੀਨੋ ਦੋਸ। ਫਿਰ ਜਿਨ੍ਹਾਂ ਦੀ ਦੋਸ਼ੀ ਦਿੱਤਾ ਉਹਨਾਂ ਦਾ ਕਾਰਜ ਸਵਾਰਤਾ। ਇਹੋ ਜਿਹੇ ਮਹਾਂਪੁਰਖ ਮਹਾਰਾਜ ਦੇ ਪਿਆਰੇ ਕਿੱਥ ਕਿੱਥ ਕੇ ਭੋਜਨ ਖੁਰਾਕ ਹੀ ਬਣ ਗਏ,
ਨਾ ਬਿਸਰਿਓ ਪਾਣੀ,
ਪਾਣੀ ਵੀ ਨਹੀਂ, ਪਰਮੇਸ਼ਰ ਦਾ ਪ੍ਰੇਮ ਨਹੀਂ ਭੁੱਲਿਆ। ਵਾਹਿਗੁਰੂ ਦਾ ਪ੍ਰੇਮ ਗੁਰਸਿੱਖਾਂ ਦੇ ਅੰਦਰ ਹੈ, ਪਰ ਉਦਾਸ ਜੀ ਕਹਿੰਦੇ ਇਹ ਜੀ ਸਾਡੀ ਪ੍ਰੀਤੀ ਹੈ ਮਹਾਰਾਜ ਤੁਹਾਡੇ ਨਾਲ,
ਆਪਣ ਬਾਪੈ ਨਾ ਹੀ ਕਿਸੀ ਕੋ।
ਫਿਰ ਉਦਾਸ ਜੀ ਨੂੰ ਕਹਿਣ ਲੱਗੇ ਉਦਾਸ ਦੱਸ, ਕਹਿਣ ਲੱਗੇ ਮਹਾਰਾਜ ਕਿਸੇ ਆਪੇ ਆਪਦੇ ਬਾਪੂ ਦੀ ਜਾਇਦਾਦ ਤਾਂ ਨੀ, ਮਰਬੇ ਤਾਂ ਨੀ, ਤੂੰ ਹੈ ਕਿਸੇ ਦਾ? ਕਿਸੇ ਦੀ ਸੱਚੇ ਪਾਤਸ਼ਾਹ ਆਪਣੇ ਬਾਪੂ ਦੇ ਕੋਈ ਜਾਇਦਾਦ ਖਰੀਦੀ ਹੋਈ ਨੀ, ਤੂੰ ਤਾਂ ਸੱਚੇ ਪਾਤਸ਼ਾਹ।
ਪਾਵਨ ਕੋ ਹਰ ਰਾਜਾ,
ਜਿਹੜਾ ਸਰਦਾ ਕਰ ਲਏ ਉਹਨੂੰ ਹਰੀ ਰਾਜਾ ਪ੍ਰਾਪਤ ਹੁੰਦਾ, ਇਹਦੇ ਬਾਪੂ ਦੀ ਜਾਇਦਾਦ ਨੀ ਕੋਈ ਮੇਰ ਕਰ ਲਵੇਗਾ, ਇਹ ਤਾਂ ਤੂੰ ਸਾਰਾ ਪ੍ਰੇਮ ਕਰਨ ਵਾਲਿਆਂ ਦਾ ਹੈ, ਜਿਹੜਾ ਮਾਰਾ ਪ੍ਰੇਮ ਕਰੇ ਉਹਨੂੰ ਤੂੰ ਪ੍ਰਾਪਤ ਹੋ ਜਾਂਦਾ ਹੈ, ਸਰਦਾ ਵਾਲਿਆਂ ਨੂੰ ਹੇ ਰਾਜਾ ਪਾਤਸ਼ਾਹ ਹਰੀ ਪ੍ਰਾਪਤ ਹੁੰਦਾ।
ਮੋਹ ਪਟਲ ਸਭ ਜਗਤ ਵਿਆਪਿਓ,
ਮਾਰਾ ਮੋਹ ਦੇ ਪਟਲ ਤਲ ਦੇ ਵਿੱਚ ਸਾਰਾ ਜਗਤ ਵਿਆਪਾ ਲੱਗਿਆ ਹੋਇਆ ਹੈ।
ਭਗਤ ਨਹੀਂ ਸੰਤਾਪਾ,
ਆਪਦੀ ਭਗਤੀ ਕਰਨ ਵਾਲਿਆਂ ਨੂੰ ਮਾਰਾ ਮੋਹ ਦਾ ਸੰਤਾਪ ਦੁੱਖ ਨਹੀਂ ਹੁੰਦਾ। ਮੈਨੂੰ ਇਹ ਨਿਸ਼ਚਾ ਤੁਸੀਂ ਕਹਿੰਦੇ ਮੋਹ ਦੀ ਫਾਹੀ ਮੰਨ ਦਿਓਗੇ, ਤੁਹਾਡੀ ਭਗਤੀ ਦਾ ਕੀ ਫਾਇਦਾ ਹੋਇਆ ਜੇ ਅਜੇ ਵੀ ਮੈਂ ਦੁਖੀ ਹੁੰਦਾ ਰਿਹਾ? ਭਗਤਾਂ ਨੂੰ ਤੁਸੀਂ ਦੁੱਖ ਨੀ ਦਿੰਦੇ ਜੋ ਭਗਤੀ ਕਰਨ ਵਾਲੇ ਹੈ, ਕਿਉਂ ਭਗਤ ਨੂੰ ਕੋਈ ਸੋਗ ਨੀ, ਸੰਤਾਪ ਨੀ, ਦੁੱਖ ਨੀ, ਕਲੇਸ਼ ਨੀ, ਅਸੀਂ ਮਾਰਾ ਮੋਹ ਆਦਿਕਾਂ ਤੋਂ ਬਚੇ ਹੋਏ ਹਾਂ। ਇਸ ਪ੍ਰਕਾਰ ਉਦਾਸ ਜੀ ਨੇ ਇਹ ਬਚਨ ਕੀਤੇ।
ਕਹਿਰ ਉਦਾਸ ਭਗਤ ਇੱਕ ਵਾਢੀ,
ਉਦਾਸ ਭਗਤ ਜੀ ਕਹਿੰਦੇ ਮਾਰਾ ਮੇਰੇ ਅੰਦਰ ਆਪਦੀ ਭਗਤੀ ਇੱਕ ਵੱਧ ਗਈ ਹੈ,
ਅਬ ਇਹ ਕਾਸਿਓ ਕਹੀ ਹੈ,
ਇਹ ਇੰਨੀ ਭਗਤੀ ਜੇ ਮੱਛੀ ਨੂੰ ਪਾਣੀ ਨੀ ਭੁੱਲਦਾ, ਤੁਸੀਂ ਦੱਸੋਗੇ ਨੀ ਸਾਨੂੰ ਪਾਣੀ ਕਤਲ ਕਰ ਦੇਵੇ, ਇਹ ਕਿਹਦੇ ਕੋਲੇ ਜਾ ਕੇ ਦੱਸੀਏ? ਇੰਨਾ ਜਿਹੜਾ ਪਿਆਰ ਸਾਨੂੰ ਲੱਗਾ ਆਪ ਨੀ ਲਾਇਆ ਹੈ,
ਜਾ ਕਾਰਨ ਹਮ ਤੁਮ ਆਰਾਧੇ,
ਆਪੇ ਮਾਰਾ ਮੋਹ ਤੋਂ ਬਚਣ ਵਾਸਤੇ, ਅਗਿਆਨ ਤੋਂ ਬਚਣ ਵਾਸਤੇ ਅਸੀਂ ਤੁਹਾਨੂੰ ਆਰਾਧ ਦੇ ਰਹੇ ਹਾਂ ਜ਼ਿੰਦਗੀ ਭਰ।
ਉਹ ਦੁੱਖ ਅਜੂ ਸਹੀ ਹੈ,
ਦੁੱਖ ਅਜੇ ਵੀ ਅਸੀਂ ਸਹਾਰਾਂਗੇ, ਅਜੇ ਵੀ ਜੰਮਣ ਮਰਨ ਦੇ ਦੁੱਖਾਂ ਚ ਪਵਾਂਗੇ, ਅਜੇ ਵੀ ਮੋਹ ਚਮੇੜ ਦੇਵਾਂਗੇ, ਕਿੰਤੂ ਨਹੀਂ ਚਮੇੜੋਗੇ, ਤੁਸੀਂ ਸਾਡੀ ਰੱਖਿਆ ਕਰੋਗੇ।
ਦੁਲਭ ਜਨਮ ਪੁੰਨ ਫਲ ਪਾਇਓ,
ਫਿਰ ਅਜੇ ਗੁਰਦਾਸ ਜੀ ਪਰਮੇਸ਼ਰ ਅੱਗੇ ਇੱਕ ਦਿਨ ਨਾਰਾਜ਼ਗੀ ਨਾ ਹੋ ਗਈ ਹੋਵੇ, ਤੇ ਉਸ ਵਕਤ ਕਹਿੰਦੇ ਹਨ ਪਰਮੇਸ਼ਰ ਦੇ ਨਾਮ ਦੇ ਸਿਮਰਨ ਤੋਂ ਬਿਨਾਂ ਘਾਟਾ ਦੱਸਦੇ ਹਨ, ਭਾਵੇਂ ਏਡਾ ਵੱਡਾ ਧਨੀ ਆਦਮੀ ਬਣ ਜੇ, ਰਾਜਾ ਬਣ ਜਾਵੇ, ਫਿਰ ਵੀ ਘਾਟੇ ਵਿੱਚ ਹੀ ਹੈ ਮਹਾਰਾਜ ਦੀ ਭਗਤੀ ਤੋਂ ਬਿਨਾਂ।
ਦੁਲਭ ਜਨਮ ਪੁੰਨ ਫਲ ਪਾਇਓ,
ਦੇਖੋ ਦੁਲਭ ਕਠਿਨ ਲੱਭਣ ਵਾਲਾ ਮਨੁੱਖਾ ਜਨਮ, ਪੂਰਵਲੇ ਜਨਮਾਂ ਦੇ ਪੁੰਨਾਂ ਦੇ ਫਲ ਕਰਕੇ ਇਹ ਮਨੁੱਖਾ ਜਨਮ 84 ਲੱਖ ਜੂਨ ਦੇ ਫਿਰਦ ਫਿਰਦ ਬਹੁਤੇ ਯੁਗ ਹਾਰਿਓ, ਮਾਨਸ ਦੇਹ ਲਈ ਅਤਿਅੰਤ ਪੁੰਨਾਂ ਦੇ ਫਲ ਕਰਕੇ ਪਾਇਆ, ਪਾਇਆ ਮਾਨਸ ਦੇਹ ਨੂੰ ਪਿਛਲੀ ਯੁਗੀ ਜੋ ਕਰੀ ਕਮਾਈ, ਪਿਛਲਿਆਂ ਯੁੱਗਾਂ ਜਿਹੜੀ ਕਮਾਈ ਕੀਤੀ ਸੀ, ਕਲਯੁਗ ਜਦੋਂ ਥੋੜਾ ਸਿਮਰਨ ਕਰਿਆ ਹੋਇਆ, ਥੋੜੀ ਉਮਰ ਵਿੱਚ ਹੀ, ਥੋੜੀ ਅਕਲ ਵਿੱਚ ਵੀ, ਫਿਰ ਵੀ ਮਹਾਰਾਜ ਦੇ ਨਾਲ ਮਿਲ ਸਕੀਦਾ, ਇਹ ਦੁਲਭ ਜਨਮ ਪੁੰਨਾਂ ਦੇ ਫਲ ਕਰਕੇ ਪ੍ਰਾਪਤ ਕੀਤਾ ਹੈ।
ਬਿਰਥਾ ਜਾਤ ਅਬ ਵੇਕੇ,
ਅਗਿਆਨ ਦੇ ਪ੍ਰਤਾਪ ਕਰਕੇ ਵਿਅਰਥੀ ਜਾ ਰਿਹਾ ਗਿਆਨੀਆਂ ਦਾ, ਅਵੇਕ ਅਗਿਆਨ ਕਰਕੇ ਕਾਮ ਕ੍ਰੋਧ ਮੋਹੰਕਾਰ ਦੇ ਵਸ ਹੋਇਆ ਦਾ, ਅਗਿਆਨ ਕਰਕੇ ਨਿਸ਼ਫਲ ਚਲਿਆ ਜਾ ਰਿਹਾ ਹੈ, ਜਾਂ ਦੁਰਲਭ ਜਨਮ ਮਿਲਿਆ ਹੋਇਆ ਹੈ।
ਰਾਜੇ ਇੰਦਰ ਸੰਸਾਰ ਗ੍ਰਹਿ ਆਸਨ,
ਜੇ ਮਹਾਰਾਜ ਦਾ ਸਿਮਰਨ ਨਾ ਹੋਵੇ, ਬ੍ਰਹਮ ਗਿਆਨ ਨਾ ਹੋਵੇ, ਤਾਂ ਮਹਾਰਾਜ ਕਹਿੰਦੇ ਰਾਜਾ ਇੰਦਰ ਜੋ ਸਵਰਗ ਦਾ ਰਾਜਾ ਮੰਨਿਆ ਹੈ, ਸੌ ਸਮੇਤ ਜਗ ਕਰਨ ਕਰਕੇ ਸਵਰਗ ਦੀ ਪ੍ਰਾਪਤੀ ਹੁੰਦੀ ਰਾਜ ਦੀ, ਉਸ ਇੰਦਰ ਰਾਜੇ ਵਰਗੇ ਘਰ ਵਿੱਚ ਸੰਸਾਰ ਬਰਾਬਰ ਹੋਵੇ ਇੰਦਰ ਰਾਜੇ ਵਰਗਾ, ਤੇ ਗ੍ਰਹਿ ਘਰ ਦੇ ਵਿੱਚ ਆਸਣ ਲੱਗੇ ਹੋਣ, ਸਿੰਘਾਸਣ ਲੱਗੇ ਹੋਣ, ਜਿਵੇਂ ਸਵਰਗ ਦੇ ਮੰਦਰ ਦੇ ਸਿੰਘਾਸਨ ਹਨ।
ਬਿਨ ਹਰ ਭਗਤ ਕਹੋ ਕੇ ਲੇਖ ਹੈ,
ਮਹਾਰਾਜ ਦੀ ਭਗਤੀ ਹੈ ਨੀ। ਇੰਦਰ ਰਾਜੇ ਵਰਗਾ ਭਾਵੇਂ ਘਰ ਚ ਆਸਣ ਹੋਵੇ, ਸਿੰਘਾਸਨ ਬਣੇ ਹੋਏ ਹੋਣ, ਰਾਜ ਪ੍ਰਬੰਧ ਹੋਵੇ, ਪਰ ਵਾਹਿਗੁਰੂ ਦੀ ਭਗਤੀ ਨਾ ਹੋਵੇ। ਕਹੋ ਤਾਂ ਕਿਸ ਲੇਖੇ ਚ ਹੈ, ਕਿਸ ਅਸਾਜ ਵਿਚ ਹੈ, ਉਹ ਪ੍ਰਵਾਨਗੀ ਚ ਨੀ। ਸਭ ਐਵੇਂ ਨਿਕੰਮੇ ਹੀ ਹਨ।
ਨਾ ਵਿਚਾਰਿਓ ਰਾਜਾ ਰਾਮ ਕੋ ਰਸ,
ਇਹਨਾਂ ਨੇ ਰਾਜਾ ਰਾਮ ਪਰਮੇਸ਼ਰ ਤੇਰੇ ਰਸ ਪ੍ਰੇਮ ਦੀ ਵਿਚਾਰ ਨੀ ਕੀਤੀ, ਰਸ ਆਨੰਦ ਨੂੰ ਤੇਰੇ ਨੂੰ ਪ੍ਰਾਪਤ ਨੀ ਕੀਤਾ, ਸਾਰੇ ਚ ਰਸ ਰੂਪ ਹੋ ਕੇ ਵਰਤ ਰਿਹਾ ਹੈ।
ਇਹ ਰਸ ਅਨ ਰਸ ਬੀਸਰ ਜਾਹੀ,
ਇਸ ਨਾਮ ਦੇ ਰਸ ਕਰਕੇ ਅਨ ਦੁਆਇਬ ਦੇ ਰਸ, ਅਨ ਹੋਰ ਵਿਸ਼ਿਆਂ ਦੇ ਰਸ ਸਾਰੇ ਭੁੱਲ ਜਾਂਦੇ। ਜਿਨ੍ਹਾਂ ਨੇ ਉਹਨੂੰ ਵਿਚਾਰਿਆ ਨੀ, ਤੇ ਨਿਸਫਲ ਹੀ ਇਹਨਾਂ ਦਾ ਜਨਮ।
ਦਹਾਓ ਜਾਨ ਅਜਾਨ ਭਏ ਹਮ ਬਾਵਰ,
ਅਸੀਂ ਆਪਣੇ ਆਪ ਨੂੰ ਜਾਣ ਗਿਆਨਵਾਨ ਕਹਾਉਂਦੇ ਹਾਂ। ਐਸੇ ਬਾਵਰੇ ਕਮਲੇ ਅਸੀਂ ਆਪਦੇ ਸਰੂਪ ਵੱਲੋਂ ਅਣਜਾਣ ਅਗਿਆਨ ਹੋ ਅਗਿਆਨ ਦੇ ਪ੍ਰਤਾਪ ਕਰਕੇ ਬਾਵਰੇ ਕਮਲੇ ਹੋ ਰਹੇ ਹਾਂ। ਜਾਣ ਬੁੱਝ ਕੇ ਜਾਣਨ ਵੱਲੋਂ ਅਜਾਣ ਅਗਿਆਨ ਕਰਕੇ ਬਾਵਰ ਕਮਲੇ ਹੋ ਰਹੇ ਹੈ। ਐਸੇ ਬਾਵਰੇ ਹਾਂ ਆਪਦੇ ਜਾਣਨ ਵੱਲੋਂ ਅਣਜਾਣ ਹੋ ਰਹੇ ਹਾਂ, ਅਗਿਆਤ ਹੋ ਰਹੇ ਹਾਂ।
ਸੋਚ ਅਸੋਚ ਦਿਵਸ ਜਾਹੀ,
ਮਹਾਰਾਜ ਸੋਚ ਚਾਹੀਦੀ ਸੀ ਸਾਨੂੰ ਕਿ ਮੌਤ ਦਾ ਫਿਕਰ ਚਾਹੀਦਾ ਸੀ, ਤੇ ਅਸੋਚ ਅਸੀਂ ਮੌਤ ਨੂੰ ਵਿਸਾਰੀ ਬੈਠੇ। ਇਸ ਪ੍ਰਕਾਰ ਚਾਹੀਦੀ ਸੀ ਸੋਚ ਪਰਮੇਸ਼ੁਰ ਦੇ ਪਿਆਰ ਦੀ, ਉਹਦੇ ਵੱਲੋਂ ਅਸੋਚ ਵਿਚਾਰ ਤੋਂ ਬਿਨਾਂ ਹੀ ਰਹਿੰਦੇ ਹੈ। ਕਿਉਂ ਦਿਨ ਜ਼ਿੰਦਗੀ ਦੇ ਸਾਰੇ ਗੁਜ਼ਰਦੇ ਜਾਂਦੇ ਹੈ। ਸੋਚ ਚਾਹੀਦਾ ਸੀ ਪਵਿੱਤਰ ਹੋਣਾ ਵਿਸ਼ਿਆਂ ਵੱਲੋਂ, ਪਰ ਅਸੀਂ ਹਰ ਵਕਤ ਅਸੋਚ ਅਪਵਿੱਤਰ ਹੀ ਰਹਿੰਦੇ ਹਾਂ ਵਿਸ਼ਿਆਂ ਦੇ ਵਾਸ਼ਨਾ ਚ। ਕਿਉਂ ਦਿਨ ਜ਼ਿੰਦਗੀ ਦੇ ਗੁਜ਼ਰਦੇ ਜਾਂਦੇ ਹੈ। ਸੋਚ ਵਿਚਾਰ ਚਾਹੀਦੀ ਸੀ ਆਤਮਾ ਦੀ, ਉਸ ਆਤਮਾ ਦੀ ਵਿਚਾਰ ਤੋਂ ਬਿਨਾਂ ਅਸੋਚ ਬੇ ਵਿਚਾਰਿਆਂ ਦੇ ਦਿਨ ਜ਼ਿੰਦਗੀ ਦੇ ਗੁਜ਼ਰਦੇ ਜਾ ਰਹੇ ਹੈ। ਸੋਚ ਅਸੋਚ ਦਿਵਸ ਜਾਹੀ, ਸੋਚ ਸਾਧ ਸੰਗਤ ਜੀ ਚਿੰਤਾ ਸਾਰੀਆਂ ਤੋਂ ਅਸੋਚ ਅਚਿੰਤ ਹੋਣਾ ਚਾਹੀਦਾ ਸੀ ਵਾਹਿਗੁਰੂ ਦਾ ਭਜਨ ਕਰਕੇ, ਪਰ ਸਾਡੇ ਦਿਨ ਐਵੇਂ ਗੁਜ਼ਰਦੇ ਜਾਂਦੇ ਹੈ। ਚਿੰਤਾ ਤੋਂ ਅਚਿੰਤ ਨੀ ਕਦੇ ਹੋਏ, ਹਰ ਵਕਤ ਚਿੰਤਾ ਦੇ ਗ੍ਰਸੇ ਰਹਿੰਦੇ ਹਾਂ।
ਇੰਦਰੀ ਸਵਲ ਨਿਵਲ ਵਿਵੇਕ ਬੁੱਧ,
ਇਸੇ ਪ੍ਰਕਾਰ ਇੰਦਰੀ ਸਵਲ ਇੰਦਰੀਆਂ ਜਿਹੜੀਆਂ ਹਨ ਇਹ ਵਿਸ਼ਿਆਂ ਚ ਸਹਿਤ ਬਲ ਦੇ ਪ੍ਰਵਿਰਤ ਹੋਈਆਂ ਹਨ। ਤੇ ਅੱਗੇ
ਨਿਵਲ ਵਿਵੇਕ ਬੁੱਧ,
ਜਿਹੜੀ ਵਿਚਾਰ ਵਾਲੀ ਬੁੱਧੀ ਉਹ ਨਿਰਵਲ ਕਮਜ਼ੋਰ ਪਈ ਹੋਈ ਹੈ। ਸਰੂਪ ਦੇ ਵਿਚਾਰ ਵਾਲੀ ਬੁੱਧੀ ਤਾਂ ਸਮਾਨ ਮਾਤਰ ਹੈ, ਮਾੜੀ ਮੋਟੀ ਪੁਸਤਕਾਂ ਚ ਸੁਣ ਲੈਣਾ, ਪੜ੍ਹ ਲੈਣਾ ਧਾਰਨਾ ਤੋਂ ਬਗੈਰ। ਇਹ ਜਿਸ ਤਰ੍ਹਾਂ ਹਵਾ ਦਾ ਗੁੱਲਾ ਆ ਕੇ ਖੜਕਾ ਹੁੰਦਾ ਹੈ, ਸਮਝਦੇ ਹੈ। ਇਹ ਉਸ ਪ੍ਰਕਾਰ ਜਿਹੜੀ ਨਿਵਲ ਵਿਵੇਕ ਵਿਵੇਕ ਵਿਚਾਰ ਵਾਲੀ ਬੁੱਧੀ ਜੀਵ ਇਸਦੀ ਏਕਤਾ ਵਾਲੀ ਇਹ ਨਿਰਵਲ ਕਮਜ਼ੋਰ ਪਈ ਹੋਈ ਹੈ।
ਪਰਮਾਰਥ ਪਰਵੇਸ਼ ਨਹੀਂ,
ਇਸ ਕਰਕੇ ਪਰਮਾਰਥ ਜੋ ਸਿਧਾਂਤ ਪਰਮੇਸ਼ਰ ਦਾ ਗਿਆਨ ਹੈ ਉਹਦੇ ਚ ਮਤਲਬ ਪ੍ਰਵੇਸ਼ ਹੀ ਨਹੀਂ ਹੁੰਦਾ ਕਦੇ। ਹਰ ਵਕਤ ਅਸੀਂ ਹੋਰ ਪਾਸੇ ਲੱਗੇ ਰਹਿੰਦੇ ਹਾਂ।
ਕਹੀਅਤ ਆਨ ਅਚਰੀਅਤ ਅਨ ਕਸ਼,
ਕਹਿੰਦੇ ਤਾਂ ਅਸੀਂ ਆਨ ਹੋਰ ਵੀ ਇੱਕ ਮੇਵਾ ਅਦੁੱਤੀ ਬ੍ਰਹਮ, ਇੱਕੋ ਹੀ ਅਦੈਤ ਰੂਪ ਬ੍ਰਹਮ ਹੈ ਕਹਿੰਦੇ ਤਾਂ ਆਇਆ ਹੈ, ਪਰ ਅਚਰੀਅਤ ਅਨ ਕਸ਼ ਆਚਾਰ ਸਾਡੇ ਹੋਰ ਹੈ, ਵਿਸ਼ਿਆਂ ਚ ਫਸੇ ਹੋਏ ਹੈ, ਵਿਵਚਾਰ ਕਰਦੇ ਹੈ, ਮੰਦ ਕਰਮਾਂ ਚ ਲੱਗੇ ਹੈ, ਕੁਕਰਮਾਂ ਚ ਲੱਗੇ ਹੈ, ਆਚਾਰ ਜਿਹੜੇ ਸਾਡੇ ਹੋਰ ਕੁਛ ਤਰ੍ਹਾਂ ਦੇ ਹੈ। ਤੇ ਕਹਿੰਦੇ ਅਸੀਂ ਗਿਆਨ ਦੀਆਂ ਗੱਪਾਂ ਹਾਂ,
ਸਮਝ ਨਾ ਪਰੈ ਅਪਰ ਮਾਇਆ,
ਇਸ ਪ੍ਰਕਾਰ ਸਮਝ ਨੀ ਸਾਨੂੰ ਪੈਂਦੀ ਸਰੂਪ ਦੀ, ਇਹ ਮਾਇਆ ਕੋਈ ਜਿਹੜੀ ਅਪਰ ਪਾਰਾਵਾਰ ਤੋਂ ਰਹਿਤ ਹੈ ਚਿੰਬੜੀ ਹੋਈ, ਤੂੰ ਹੈ ਅਪਾਰ, ਇਹ ਅਪਰ ਉਰਲੇ ਪਾਸੇ ਮਾਇਆ ਸੰਸਾਰ ਚ ਰੱਖਣ ਵਾਲੀ ਹੈ।
ਕਹਿ ਰਵਦਾਸ ਉਦਾਸ ਦਾਸ ਮਤ,
ਰਵਦਾਸ ਭਗਤ ਜੀ ਕਹਿੰਦੇ ਮਹਾਰਾਜ ਦਾਸ ਦੀ ਮਤ ਉਪਰਾਮ ਹੋ ਗਈ, ਕਿਤੇ ਤੁਸੀਂ ਨਾਰਾਜ਼ ਹੋ ਕੇ ਸਾਨੂੰ ਫੇਰ ਨਾ ਮਾਇਆ ਚ ਫਸਾ ਦਿਓ। ਇਹ ਬੇਨਤੀ ਕਰਦੇ ਆ ਨਾਲ, ਪਹਿਲਾਂ ਗਿਆਨ ਦੀ ਦਮਕ ਮਾਰੀ ਸੀ ਵੀ ਅਸੀਂ ਕੋਈ ਰੂਪ ਹਾਂ, ਤੇ ਪਿਆਰ ਵੀ ਦੱਸਿਆ ਸੀ, ਹੁਣ ਨਿਮਰਤਾ ਦਿਖਾਉਂਦੇ ਹਨ।
ਪਰ ਹਰ ਕੋਪ ਕਰੋ ਜੀ ਦਇਆ,
ਇਹ ਮਾਰਾ ਕਿਤੇ ਗੁੱਸਾ ਕਰਕੇ ਤੂੰ ਐ ਸਰਬੰਦ ਸਾਨੂੰ ਜੂਨਾ ਚ ਨਾ ਪਾ ਦੇ, ਸਾਡੇ ਜੀ ਤੇ ਦਇਆ ਕਰਿਓ, ਸੱਚੇ ਪਾਤਸ਼ਾਹ ਬਖਸ਼ ਲਿਓ ਸਾਨੂੰ, ਤੇ ਪਰ ਹਰ ਕੋਪ ਸਾਡੇ ਤੇ ਗੁੱਸਾ ਖਾ ਕੇ ਕਿਤੇ ਮੁੜ ਕੇ ਨਾ ਮੋਚ ਫਸਾ ਦੇ, ਐਸੀ ਕਿਰਪਾ ਦ੍ਰਿਸ਼ਟੀ ਕਰੇ। ਖੇਮਾ ਮੰਗਵਾਈ ਹੈ ਉਸ ਵਕਤ ਬੇਨਤੀ ਕਰਕੇ ਸਰਗੁਣ ਦੇ ਸਾਹਮਣੇ, ਪਰ ਹਰ ਕੋਪ ਮਾਰਾ, ਕੋਪ ਆਦਿਕ ਜਿਹੜੇ ਆਸਰੀ ਸੰਪਦਾ ਹੈ ਨਾ ਸਾਡੇ, ਇਹ ਸਵਾਲ ਸਾਰੇ ਦੂਰ ਕਰ ਦਿਓ, ਤੇ ਸਾਡੇ ਜੀ ਦਇਆ ਧਰਮ ਵਿਚਾਰ ਆਦਿਕ ਇਹ ਦੇਵੀ ਸੰਪਦਾ ਬਖਸ਼ ਦਿਓ, ਐਸੀ ਕਿਰਪਾ ਕਰਿਓ ਸਾਡੇ ਤੇ।
ਸੁਖ ਸਾਗਰ ਸੁਰਤ ਸਹੀਅਤ ਆਨ ਅਚਰੀਅਤ ਆਨ ਕਸ਼ ਸਮਝ ਨਾ ਪੜੈ ਅਪਰ ਮਾਇਆ ਕਹਿਣ ਉਦਾਸ ਉਦਾਸ ਦਾਸ ਮਤ ਪਰ ਹਰ ਰੂਪ ਕਰੋ ਜੀ
ਵਾਹਿਗੁਰੂ ਜੀ ਕਾ ਖਾਲਸਾ
ਸੁਖ ਸਾਗਰ ਗੁਰ ਤਰ ਚਿੰਤਾ ਮਨ
ਵਾਹਿਗੁਰੂ ਜੀ ਕਾ ਖਾਲਸਾ ਸਾਧ ਸੰਗਤ ਜੀ ਰਵਾਜ ਜੀ ਦੇ ਪਾਸ ਇੱਕ ਵਿਦਵਾਨ ਪੰਡਿਤ ਆਇਆ ਉਸ ਨੇ ਰਵਦਾਸ ਜੀ ਦੇ ਪਾਸ ਕਿਹਾ ਕਿ ਹੇ ਰਵਦਾਸ ਜੇ ਚਿੰਤਾਮਣੀ ਪਾਸ ਹੋਵੇ ਤਾਂ ਮਨ ਦੀਆਂ ਚਿਤਵਨੀਆਂ ਪੂਰੀਆਂ ਕਰ ਲਈਏ, ਕਾਂ ਚਿੰਨ ਹੋਵੇ ਤਾਂ ਮਨ ਚ ਫਲਾਂ ਨੂੰ ਪਾ ਲਈਏ। ਇਹ ਸੁਣ ਕਰਕੇ ਰਵਦਾਸ ਭਗਤ ਜੀ ਕਹਿੰਦੇ ਪਰਮੇਸ਼ੁਰ ਦੇ ਭਜਨ ਨਾਲ ਸਭ ਕੁਝ ਪ੍ਰਾਪਤ ਹੋ ਸਕਦਾ ਹੈ, ਹੇ ਪੁਰਖ ਮਾਤਾ ਦਾ ਭਜਨ ਕਰਨਾ ਚਾਹੀਦਾ ਹੈ।
ਸੁਖ ਸਾਗਰ ਗੁਰ ਤਰ ਚਿੰਤਾ ਮਨ
ਪਿਆਰੇ ਕਹਿੰਦੇ ਪਰਮੇਸ਼ੁਰ ਤਾਂ ਸੁਖਾਂ ਦਾ ਸਮੁੰਦਰ ਹੈ ਆਪ, ਅਤੇ ਸੁਰਤਰ ਕਲਪ ਤਰ ਬਿਰਖ ਜਿਹੜਾ ਦੇਵਤਿਆਂ ਦਾ ਬਿਰਖ ਹੈ, ਜਿਸ ਵਾਸਤੇ ਕ੍ਰਿਸ਼ਨ ਭਗਵਾਨ ਦੀ ਤੇ ਇੰਦਰ ਦਾ ਯੁੱਧ ਹੋਇਆ ਸੀ, ਇੰਦਰ ਨੂੰ ਜਿੱਤ ਕੇ ਕਲਪ ਤਰ ਬਿਰਸ਼ ਦੁਆਰਕਾ ਵਿਚ ਲਿਆ ਕੇ ਰੁਕਮਣੀ ਦੇ ਦਰਵਾਜ਼ੇ ਅੱਗੇ ਲਾਇਆ ਸੀ, ਉਹ ਕਲਪ ਤਰ ਬਿਰਸ਼ ਅਤੇ ਕਾਮ ਧੇਨ ਚਿੰਤਾਮਣੀ ਮਨ ਦੀਆਂ ਚਿਤਵਣੀਆਂ ਪੂਰੀ ਕਰਨ ਵਾਲੀ, ਜਿਸ ਪਾਸ ਚਿੰਤਾਮਣੀ ਹੋਵੇ ਉਹਦੀਆਂ ਮਨ ਦੀਆਂ ਚਿਤਵਣੀਆਂ ਜੋ ਕਰਦਾ ਪੂਰੀਆਂ ਹੁੰਦੀਆਂ ਜਾਂਦੀਆਂ। ਜਿਵੇਂ ਇੱਕ ਕੋਈ ਗਰੀਬ ਜਿਮੀਦਾਰ ਸੀ, ਉਹ ਹਲਵਾ ਕੇ ਥੱਕ ਕੇ ਆ ਕੇ ਇੱਕ ਨਿੱਕੀ ਜਿਹੀ ਸੁੱਕੀ ਜਿਹੀ ਕਿੱਕਰ ਸੀ ਉਹਦੇ ਹੇਠਾਂ ਬੈਠ ਗਿਆ, ਸੰਘਣੀ ਛਾਣੀ ਸੀ ਉਹਨੂੰ, ਉੱਥੇ ਰੇਤਾ ਸੋਲਦੇ ਨੂੰ ਚਿੰਤਾਮਣੀ ਮਿਲ ਗਈ। ਚਿੰਤਾਮਣੀ ਪੰਦੇ ਨਾਲ ਉਸਨੂੰ ਬੰਨ ਲਈ ਤੇ ਲੱਗਾ ਚਿਤਵਣੀ ਕਰਨ, ਕਹਿੰਦਾ ਜੇ ਸੰਘਣੀ ਛਾਂ ਦੀ ਤਾਂ ਆਰਾਮ ਹੀ ਕਰ ਲੈਂਦੇ, ਝੱਟ ਸੰਘਣੀ ਛਾਂ ਹੋ ਗਈ। ਫਿਰ ਚਿਤਵਣੀ ਕੀਤੀ, ਜੇ ਬਾਗ ਹੁੰਦਾ ਤਾਂ ਫਲ ਹੀ ਖਾ ਲੈਂਦੇ, ਬਾਗ ਬਣ ਗਿਆ। ਫਿਰ ਕਹਿੰਦਾ ਮੰਦਰ ਹੁੰਦਾ ਤਾਂ ਮੰਦਰਾਂ ਚ ਆਰਾਮ ਹੀ ਕਰਦੇ, ਮੰਦਰ ਬਣ ਗਏ ਚਿਤਵਣੀ ਨਾਲ ਹੀ। ਫਿਰ ਕਹਿੰਦਾ ਜੇ ਤਲਾਅ ਹੁੰਦਾ ਤੇ ਇਸ਼ਨਾਨ ਹੀ ਕਰ ਲੈਂਦੇ, ਤਲਾਅ ਵੀ ਬਣ ਗਿਆ। ਫਿਰ ਉਸ ਵੇਲੇ ਸਾਹਿਬ ਸੰਗਤ ਜੀ ਤਲਾਬ ਬਣ ਕੇ ਕਹਿੰਦੇ ਜੇ ਕੌਂਟਾ ਹੁੰਦਾ ਵਿੱਚ ਸੈਰ ਹੀ ਕਰ ਲੈਂਦੇ। ਇਹ ਸੁਣ ਕੇ ਉਸ ਵੇਲੇ ਕੌਂਟਾ ਬਣ ਗਿਆ, ਕੌਂਟੇ 'ਚ ਚੜ੍ਹ ਕੇ ਫਿਰਨ ਲੱਗ ਗਿਆ। ਫਿਰ ਇੱਕ ਕਾਂ ਇਹਦੇ ਕਰਮਾਂ ਦੇ ਹੀਣ ਤਾਈ ਕਰਨ ਵਾਲਾ ਆ ਗਿਆ, ਉਹ ਚੁੰਝ ਭਰ ਕੇ ਪਾਣੀ ਦੀ ਤਲਾਅ ਤੋਂ ਪੀਣ ਲੱਗਾ। ਕਹਿੰਦਾ ਉੱਡ ਜਾ ਕਾਂ, ਰੱਬ ਦੇ ਤਲਾਅ 'ਤੇ ਜਾ ਕੇ ਪਾਣੀ ਪੀ, ਇਹ ਮੇਰਾ ਤਲਾਅ ਹੈ ਇਹਦੇ 'ਤੇ ਪਾਣੀ ਨਾ ਪੀ। ਕਾਂ ਬੜਾ ਟੀਸਦਾ, ਬਥੇਰੇ ਹੱਥ ਉੱਠ ਚੱਕੇ, ਨਾ ਉੱਡਿਆ। ਅਖੀਰ ਇਹਦੇ ਕਰਮਾਂ ਚੋਂ ਚਿੰਤਾਮਣੀ ਜਾਣੀ ਸੀ, ਇਹ ਉਸ ਚਿੰਤਾਮਣੀ ਨੂੰ ਪੰਜੋਂ ਖੋਲ ਕੇ ਕਾਂ ਦੇ ਮਾਰ ਬੈਠਾ। ਜਦੋਂ ਮਾਰੀ ਨਾ ਉੱਥੇ ਕਾਂ, ਨਾ ਤਲਾਅ, ਨਾ ਮੰਦਰ, ਨਾ ਬਾਗ, ਉਹ ਸੁੱਕੀ ਕਿੱਕਰ ਵੇਖੀ, ਹੈਰਾਨ ਹੋ ਗਿਆ। ਕਹਿੰਦਾ ਇਹ ਮਣਕਾ ਤੱਲੇ ਕਰਕੇ ਇੰਨਾ ਕੁਛ ਮਿਲਿਆ ਤੇ ਅੱਜ ਹੁਣ ਮੇਰੇ ਕੋਲ ਕੁਛ ਨਹੀਂ। ਇਸੇ ਪ੍ਰਕਾਰ ਸਾਹਿਬ ਸਿੰਘ ਚਿੰਤਾਮਣੀ ਹੈ ਜਿਹੜੀ ਮਨ ਦੀਆਂ ਚਿਤਵਣੀਆਂ ਕਰਨ ਵਾਲੀ ਦੀਆਂ ਪੂਰੀਆਂ ਕਰਨ ਵਾਲੀ ਹੈ।
ਕਾਮ ਧੇਨ ਜਾ ਕੇ
ਗਊ, ਜਿਸ ਕਰਕੇ ਰਿਸ਼ੀ ਪ੍ਰਾਹੁਣਚਾਰੀ ਜਮਦਗਨੀ ਨੇ ਸੰਸਰ ਬਾਹੂ ਦੀ ਕੀਤੀ ਸੀ। ਸੰਸਰ ਬਾਹੂ ਨੂੰ ਕਾਮ ਧੇਨ ਖੋਣ ਵਾਸਤੇ ਰਿਸ਼ੀ ਨੂੰ ਮਾਰ ਦਿੱਤਾ ਸੀ, ਤੇ ਪਰਸ਼ੁਰਾਮ ਨੇ 21 ਵਾਰੀ ਸ਼ਕਤੀਆਂ ਨੂੰ ਖਤਰ ਕੀਤਾ ਸੀ। ਇਹ ਜਿੱਦ ਵਿੱਚ ਆ ਕੇ ਮੇਰੇ ਪਿਤਾ ਨੂੰ ਕਿਉਂ ਮਾਰਿਆ ਇਹਨਾਂ ਨੇ? ਇਉਂ ਇਹ ਕਾਮ ਧੇਨ ਆਵੇ ਗਊਆਂ, ਜਿਸ ਕਾਮ ਧੇਨ ਦੇ ਨਾਲ ਫੌਜਾਂ ਬਣਾ ਕੇ ਵਸ਼ਿਸ਼ਠ ਮੁਨੀ ਨੇ ਵਿਸ਼ਵਾਮਿਤਰ ਦੀ ਫੌਜ ਨੂੰ ਜਿੱਤਿਆ ਸੀ। ਐਸੀ ਕਾਮ ਧੇਨ ਆਵੇ ਗਊਆਂ ਜਿਹੜੀਆਂ ਰਿਸ਼ੀਆਂ ਵਾਸਤੇ, ਪ੍ਰਾਹੁਣਚਾਰੀ ਵਾਸਤੇ, ਜਿਸ ਪਰਮੇਸ਼ੁਰ ਦੇ ਸਾਰੀਆਂ ਚੀਜ਼ਾਂ ਵਸਤ ਹਨ।
ਚਾਰ ਪਦਾਰਥ ਅਸ ਦਸਾ ਸਿੱਧ,
ਭਾਈ ਚਾਰੇ ਪਦਾਰਥ ਧਰਮ, ਅਰਥ, ਕਾਮ, ਮੋਹ, ਕਾਮਨਾ ਪੂਰੀਆਂ ਹੋਣੀਆਂ, ਧਰਮੀ ਹੋਣਾ, ਅਰਥ ਪਦਾਰਥ ਹੋਣਾ ਤੇ ਫਿਰ ਮੁਕਤ ਹੋ ਜਾਣੀ। ਇਹ ਚਾਰ ਪਦਾਰਥ
ਅਸ ਦਸਾ ਸਿੱਧ,
ਅਰਥ ਮੁੱਖ ਸਿੱਧੀਆਂ ਹੋਣੀਆਂ, ਅਣਵਾ ਮਹਿਮਾ ਲਗਮਾ ਗਰਮਾ ਆਦਿਕ, ਤੇ ਦਸ ਯੋਗਾ ਅਭਿਆਸ, ਜਨ ਗੌਣ ਮੁੱਖ ਸ਼ਕਤੀ ਹੈ, ਨਾ ਸਿੱਧੀਆਂ ਹੈ। ਗੌਣ ਹੈ ਦਸ, ਪਰ ਕਾਇ ਪ੍ਰਵੇਸ਼ ਅਤੇ ਦੂਰ ਸਰਵਣ, ਦੂਰ ਦਰਸ਼ਨ ਆਦਿਕ, ਸੁਰ ਕ੍ਰੀੜਾ ਆਦਿਕ ਅਤੇ ਪਰ ਕਾਇ ਪ੍ਰਵੇਸ਼ ਆਦਿਕ इतिहास अपर सतगुर सिंह जिथे जाया चाहना संकल्प न चले जाना ये दस गौण हन गिया पहलिया अठड़मा आदिक अणु वर्गे बरीक बन जाना महिमा धरती वर्गे भारे हो जाना ये साल संघी अठ मुख है ये अठ तो दस अठारह सिद्धिया जिस परमेश्वर दिया
नवनिध कर ताल ताके
नौ निधिया नील पद्म अते इसे प्रकार नील पद्म कुदम कुंद आदि कच्छप आदिक संख आदिक ए नौ निधिया संस्कृत पुस्तकां च है इहदे विच पद्म जिहड़ी पोते तक पदार्थ ना मुकना नील इसे प्रकार अठों तक वंशा तक बनिया रहना पदार्थ अते इसे प्रकार कुंद सोने आदिका की रास प्राप्त होनी इतिहास के संस्कृत के पुस्तक च निधिया लिखिया देश भाषा च लिखा है इस प्रकार नौ निधिया जिहड़ी हन असन बसन भू कनक मन दासी चौंक गुलाम हर तरह के अन्न होने हर तरह के वस्त्र होने असन बसन भू धरती कोरे होनी कनक सोना होना दास दासियां नौकर होने अते गुलाम सेवा करने वाले टहलुए होने इसे प्रकार हिंदवाहे इसे प्रकार पालकियां हंडोलियां चढ़ के चलने वाली रसवाहे रथ जंगी रथ होने ये नौनिध के नावे नौनिधिया के नाम हैं ये सारे पदार्थ हैं रसवाहे हंडवाहे जानिए जे नौनिध के नाम ये नौनिधियां जिहड़ियां हैं
कर ताल ताके
ये उस परमेश्वर की हाबी तली ते रखियां हुई हैं के भगतां नू बरतन वास्ते देण नू सानू देर ना लगे जब भगतां दी तली दे उत्ते वाहिगुरु ने रखां कीतियां हन
हर 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 ना जप है रसना
ये पुरख ते होर ना दी उपासना जो की लैणा जो हरी सारिया पापां दे हरन वाला है हरी सारिया दे चित्तां नू हरे भरे करन वाला है हरी हर की पापां में दुष्ट चित्तां की समर्था दुष्ट चित्त नाल जे सिमरे उहदे ही पाप हर दिंदा है ऐसा जो हरी है मन करके बाणी करके शरीर करके प्रमाणगत संस्थे का सरवण करके नासक मनन करके परमेह संस्थे का नासक निध्यासन करके बकरजे बुद्धि नासक जो हरी है उस रसना नू अपनी नू प्रीत वाली बना कर क्यों नहीं जपना करदा है
अवर सब त्याग बचन रचना
जो भाई चाहना है तू मोह दे ताई अवर सब त्याग बचन रचना जेडे बचन कविश्री दिया रचना बनाउन दी आतन तेनू कविता बना बना के लोका तो कहनू खुश कर रहे मेरी बड़ी सोहनी कविता है मेरे सोहने छंद है ये बचना की रचना छड़ दे सारी ते महाराज का सिमरन कर ला जे तेरे भाग चंगे है तो फिर तू मुक्त हो जाएगा अवर सब त्याग बचन रचना होर जेडे बचन रचना कर रहे आपकी कविता दे सारे छड़ दे महाराज साहब का नाम ही जपना कर बचन रचना जेडे तू बचन वेद शास्त्रा दे रचना लाने वास्ते अलंकार बना बना के अनेक प्रकार के काव दिया संगीत आदिका नू सुनाउणा है इन्हां नू भी त्याग दे अते बचन रचना जितना बचना है होर सारी रचना जिन्नी है पदार्थां दी बनाई हुई तेरी जिन्नी रचना सृष्टि दी है जिन्हां तू चित नू रचना कीता है वह सारे बचन बलास भी छड़ दे ते रचना किसे पदार्थां च जितनू मुक्त होना चाहना है
रहाओ नाना ख्यान ज्ञान वेद विद
नाना अख्याना वाला जो महाभारत है जिदे विच बारह साल पांडवों ने जिस प्रकार बनवास विच सारे अठार तीर्थां ते गए है उन्हां दी महाभारत कथा आउंदी है अते फिर महाभारत विच अनेक राजां दे प्रसंग आउंदे है जिन्हां जिन्हां नाल पांडव मिलदे रहे है फिर कुरु ते पांडवों दा जिहड़ा जंग होया है महाभारत ओ बड़ा कथा आउंदी राजिया का कत्ल होना अठताली कोह दे विच राजिया ने सिंघासन तो उतर के इहदे दुर्योधन दा सत्कार करना छत्रियां दी छाई करनी इहो जे प्रसंग जिहड़े आउंदे हन इह इन्हां तरह दे अख्यान प्रसंगां वाला महाभारत आदिक अते पुराण भागवत पुराण आदिक वेद विद वेद चारे ਤੇ ਵਿਧੀ ਸਿਮਰਤੀਆਂ ਜਿਹੜੀਆਂ ਹਨ
ਚੌਂਤੀਸ ਅੱਖਰ ਮਾਹ
ਸਾਰੀਆਂ ਚੌਂਤੀਆਂ ਅੱਖਰਾਂ ਚ ਹੀ ਹੈ। ਚੌਥੀ ਅੱਖਰ ਅੜਾਲਾ ਹੈ ਨੀ ਸੰਸਕ੍ਰਿਤ ਵਿਚ, ਇਹ ਚੌਥੀ ਅੱਖਰ ਹੈ। ਜਾਂ ਤਾਂ ਢੱਡੇ ਨੂੰ ਲਾਉਂਦੇ ਅੜਾਲੇ ਥਾਂ ਗੂੜ ਕਹਿੰਦੇ ਹੈ, ਜਾਂ ਡੱਡੇ ਨੂੰ ਲੂਤਾ ਲਾ ਕੇ ਅੜਾਲੇ ਥਾਂ ਵਰਤਦੇ ਹੈ। ਇਹ ਚੌਥੀ ਸੁੱਧ ਅੱਖਰ ਹੈ, ਬਾਕੀ ਚਤਾਲੀ ਵੀ ਬਣਾਉਂਦੇ ਹੈ ਨਾਲ ਲੈ ਕੇ। ਇਸ ਪ੍ਰਕਾਰ ਸਾਂਝੀ ਸ਼ਬਦ ਦੇ ਸੋਲਾਂ ਅੱਖਰ ਬਣਾ ਕੇ ਬਵੰਜਾ ਅੱਖਰ ਬਣਾਉਂਦੇ ਹੈ। ਇਸ ਪ੍ਰਕਾਰ ਇਹਨਾਂ ਅੱਖਰਾਂ ਦੇ ਵਿੱਚੋਂ ਸੁੱਧ ਅੱਖਰ ਚੌਂਤੀ ਹੈ। ਕਿਉਂ ਚੌਂਤੀਆਂ ਅੱਖਰਾਂ ਦੇ ਵਿੱਚ ਜੋ ਵਿਦਿਆ ਹੈ ਸੰਸਕ੍ਰਿਤ ਦੀ, ਉਹ ਸੁੱਧ ਅੱਖਰਾਂ ਚ ਉਚਾਰਨ ਕੀਤੀ ਹੋਈ ਹੈ। ਇਸੇ ਪ੍ਰਕਾਰ ਵੇਦ ਤੇ ਵਿਧੀਆਂ ਸਿਮਰਤੀਆਂ ਚੌ ਉਚਾਰਨ ਕੀਤੀਆਂ ਹਨ। ਤੀਹ ਸਪਾਰਿਆਂ ਵਾਲੇ ਕੁਰਾਨ ਆਦਿਕ ਸਾਰੇ ਅੱਖਰਾਂ ਦੀ ਵਰਣਕ ਵਿਦਿਆ ਹੀ ਹਨ, ਅੱਖਰਾਂ ਵਿੱਚ ਕਥਨ ਕੀਤੇ ਹੋਏ ਹੈ। ਇਸ ਪ੍ਰਕਾਰ ਜਿਹੜੀ ਜਿੰਨੀ ਵਿਦਿਆ ਹੈ ਚਾਰ ਕਿਤਾਬਾਂ ਅਤੇ ਇਸੇ ਪ੍ਰਕਾਰ ਤੀਹ ਸਪਾਰਿਆਂ ਆਦਿਕ ਕੁਰਾਨ ਅੰਜੀਲ ਤੁਰੇਤ ਜ਼ਬੂਰ ਆਦਿਕ ਤੇ ਕੁਰਾਨ ਆਦਿਕ ਜਿਹੜੇ ਹਨ, ਇਹ ਫੁਰਕਾਨ ਵੀ ਕਹਿੰਦੇ ਇਸ ਕੁਰਾਨ ਨੂੰ। ਇਸ ਪ੍ਰਕਾਰ ਸਾਹਿਬ ਚੰਗੇ ਜੀ ਇਹ ਚੌਂਤੀਆਂ ਅੱਖਰਾਂ ਦੇ ਵਿੱਚ ਹੀ ਸਾਰੀ ਵਿਦਿਆ ਹੈ।
ਵਿਆਸ ਵਿਚਾਰ ਕਹੋ ਪਰਮਾਰਥ,
ਵਿਆਸ ਭਗਵਾਨ ਜੀ ਨੇ ਵਿਚਾਰ ਕੇ ਅਖੀਰ ਪਰਮਾਰਥ ਸਿਧਾਂਤ ਦੇ ਤਾਈ ਕਥਨ ਕੀਤਾ ਹੈ।
ਰਾਮ ਨਾਮ ਸਰ ਨਾਹੀ,
ਜਦੋਂ ਉਹਨਾਂ ਦਾ ਚਿੱਤ ਸ਼ਾਂਤ ਨਾ ਹੋਇਆ, ਨਾਰਦ ਮੁਨੀ ਨੇ ਪਰਮੇਸ਼ਵਰ ਭਗਵੰਤ ਦਾ ਜਸ ਉਚਾਰਨ ਕੀਤਾ, ਜਸ ਉਚਾਰਨੇ ਤੋਂ ਭਗਤੀ ਕਰਕੇ ਵਿਆਸ ਜੀ ਦੀ ਪਰਮੇਸ਼ਵਰ ਚ ਲਿਵ ਲੱਗੀ। ਉਸ ਵੇਲੇ ਵਿਚਾਰ ਕੇ ਪਰਮਾਰਥ ਸਿਧਾਂਤ ਦੱਸਿਆ ਕਿ ਪਰਮੇਸ਼ਵਰ ਦੇ ਨਾਮ ਦੇ ਤੁਲ ਨਾ ਤਾਂ ਨਾਨਾ ਖਾਨਾ ਵਾਲਾ ਮਹਾਭਾਰਤ ਹੈ, ਨਾ 18 ਪੁਰਾਣ ਹਨ, ਨਾ 4 ਵੇਦ ਹਨ, ਨਾ 27 ਸਿਮਰਤੀਆਂ ਹਨ। ਚੌਥੀਆਂ ਅੱਖਰਾਂ ਜੋ ਕਸਮ ਕੀਤੀਆਂ, ਨਾ 30 ਸਪਾਰੇ ਹੈ, ਨਾ ਚੌਂ ਉਚਾਰਨ ਕਰੀ ਦੀਆਂ ਜਿਹੜੀਆਂ ਕਿਤਾਬਾਂ, ਇਹ ਜਿੰਨੇ ਅੱਖਰਾਂ ਵਿੱਚ ਗਿਣਤੀ ਵਿਦਿਆ ਦੀ ਹੈ, ਰਾਮ ਨਾਮ ਦੇ ਬਰਾਬਰ ਕੋਈ ਨਹੀਂ। ਇਹ ਵਿਆਸ ਜੀ ਨੇ ਵਿਚਾਰ ਕੇ ਪਰਮਾਰਥ ਦੱਸਿਆ। ਵਿਆਸ ਨੂੰ ਵਿਸਤਾਰ ਪੂਰਵਕ ਵਿਚਾਰ ਕੇ ਪਰਵਰ ਸਿਧਾਂਤ ਨੂੰ ਭਗਤ ਰਵਿਦਾਸ ਜੀ ਕਹਿੰਦੇ ਸੀ, ਕਹਿ ਰਹੇ ਹਾਂ ਕਿ ਨਾਮ ਦੇ ਤੁਲ ਕੋਈ ਚੀਜ਼ ਨਹੀਂ ਇਹਨਾਂ ਸਾਰੀਆਂ ਚੋਂ।
ਸਹਿਜ ਸਮਾਧ ਉਪਾਧ ਰਹਿਤ ਖੁਣ,
ਸਹਿਜੇ ਹੀ ਪਰਮੇਸ਼ਵਰ ਦੇ ਨਾਮ ਚ ਸਮਾਧੀ ਲੱਗ ਜਾਵੇ, ਉਪਾਧੀਆਂ ਜਿਹੜੀਆਂ ਆਦਿ ਵਿਆਦੀ ਉਪਾਧੀਆਂ ਆਦਿਕ ਇਹਨਾਂ ਤੋਂ ਰਹਿਤ ਹੋ ਜਾਣਾ। ਜਿਹੜਾ
ਵੱਡਾ ਭਾਗ ਲਿਵ ਲੱਗੀ,
ਜਿਹਦੇ ਵੱਡੇ ਭਾਗ ਆ ਉਹਨਾਂ ਦੀ ਨਾਮ ਚ ਲਿਵ ਲੱਗੀ ਹੈ, ਨਹੀਂ ਤਾਂ ਉਪਾਧੀਆਂ ਸ਼ਕਤੀਆਂ ਨਾਲ ਕਿਸੇ ਨੂੰ ਦੁਖੀ ਕਰ ਦੇਣਾ, ਕਿਸੇ ਨੂੰ ਝਾਕ ਕੇ ਉਹਦੇ ਦਿਲ ਨੂੰ ਹਿਲਾ ਦੇਣਾ, ਉਹ ਤੇ ਅਸਰ ਪਾ ਲੈਣਾ, ਉਹ ਕੰਬਣ ਲੱਗ ਜਾਣਾ, ਉਹਦੇ ਪੈਰੀ ਪੈ ਜਾਣਾ, ਇੰਜੀਆਂ ਸ਼ਕਤੀਆਂ ਨਾਲ ਅਸਰ ਪਾ ਕੇ ਤ੍ਰਾਟਕ ਨਾਲ ਵਸ ਕਰ ਲੈਣਾ, ਇਹ ਉਪਾਧੀਆਂ ਹੀ ਆ ਸਾਰੀਆਂ। ਚਿੱਤ ਨੂੰ ਨਾ ਇਕਾਗਰ ਕਰਨ ਵਾਲੀਆਂ, ਇਹਨਾਂ ਤੋਂ ਰਹਿਤ ਹੋ ਕਰਕੇ
ਵੱਡਾ ਭਾਗ ਲਿਵ ਲੱਗੀ,
ਵੱਡਿਆਂ ਭਾਗਾਂ ਵਾਲਿਆਂ ਦੀ ਪਰਮੇਸ਼ਵਰ ਵਿੱਚ ਲਿਬਰਤੀ ਲੱਗੀ ਜੁੜੀ ਹੈ।
ਕਹਿ ਰਵਦਾਸ ਪ੍ਰਗਾਸ ਹਿਰਦੈ ਧਾਰ,
ਭਗਤ ਜੀ ਕਹਿੰਦੇ ਆ ਬ੍ਰਹਮ ਸਰੂਪ ਦੇ ਗਿਆਨ ਦਾ ਪ੍ਰਕਾਸ਼ ਹਿਰਦੇ ਚ ਧਾਰਨ ਕੀਤਾ ਹੈ।
ਜਨਮ ਮਰਨ ਭੈ ਭਾਗ,
ਉਹ ਐਸਾ ਪ੍ਰਕਾਸ਼ ਹੈ ਮਹਾਰਾਜ ਸਰੂਪ ਦਾ ਗਿਆਨ ਦਾ, ਜਿਸ ਕਰਕੇ ਜੰਮਣ ਮਰਨ ਦਾ ਭੈ ਭੱਜ ਗਿਆ, ਨਿਵਰਤ ਹੋ ਗਿਆ। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਤਾਂ ਇਸ ਪ੍ਰਕਾਰ ਲਿਵ ਲਾਓ। ਅੱਗੇ ਹਨੇਰਾ ਜਾਣ ਪਰ ਪੱਤੇ ਪਾਸੇ
ਜਨਮ ਮਰਨ ਭੈ ਭਾਗ,
ਇਸ ਪ੍ਰਕਾਰ ਜੰਮਣ ਮਰਨ ਦਾ ਭੈ ਸਾਰਾ ਭੱਜ ਗਿਆ, ਨਿਵਰਤ ਹੋ ਗਿਆ ਹੈ।
ਜਾਓ
ਤੁਹਾਡਾ ਵੀ ਭੱਜ ਆਏਗਾ ਜੇ ਉਪਾਧੀ ਤੋਂ ਰਹਿਤ ਹੋ ਕੇ ਸੁਤੇ ਸੁਧ ਮਹਾਰਾਜ ਦੇ ਨਾਮ ਵਿੱਚ ਸਮਾਧੀ ਲਾਓਗੇ।
ਜਾਓ ਤੁਮ ਗਿਰ ਵਰ ਤਾਉ ਹਮ ਮੂਰਾ,
ਰਵਿਦਾਸ ਜੀ ਮਹਾਰਾਜ ਸਾਹਿਬ ਦੇ ਸਨਮੁਖ ਬੇਨਤੀ ਕਰਦੇ ਹੈ, ਹੇ ਸੱਚੇ ਪਾਤਸ਼ਾਹ ਜੇ ਤੁਸੀਂ ਗਿਰਵਰ ਪਹਾੜ ਰੂਪ ਹੋ ਜਾਓ
ਤਾਉ ਹਮ ਮੂਰਾ,
ਜਿਹੜੇ ਮੋਰ ਹੁੰਦੇ ਆ ਬੱਦਲ ਨੂੰ ਪਿਆਰੇ ਨੂੰ ਵੇਖਣ ਵਾਸਤੇ ਪਹਾੜਾਂ ਚ ਬਾਹਲਾ ਰਹਿੰਦੇ ਆ, ਤੇ ਪਹਾੜਾਂ ਚ ਵਰਖਾ ਵਾਲੀ ਹੁੰਦੀ ਹੈ, ਇਸ ਕਰਕੇ ਮਹਾਰਾਜ ਮੇਰ ਸੁਮੇਰ ਮੋਰ ਬਹੁ ਨੱਚੈ ਜਬ ਉਨਵੇ ਘਨ ਘਨ ਹਾਰੇ, ਜਦੋਂ ਕਨਹਾਰੇ ਬੱਦਲ ਘਣੇ ਉਨਵੇ ਝੁਕਦੇ ਹੈ, ਉਦੋਂ ਸਵੇਰ ਪਰ ਉੱਤੇ ਮੋਰ ਵੀ ਬਹੁਤ ਸਾਰੇ ਨਿਰਤਕਾਰੀ ਕਰਦੇ ਆ, ਪ੍ਰਸੰਨ ਹੁੰਦੇ ਹੈ। ਮੋਰਾਂ ਦੀ ਪਹਾੜ ਦੇ ਉੱਤੇ ਬੱਦਲ ਦੇਖਣ ਨਾਲ ਪ੍ਰੀਤੀ ਹੈ, ਉਹ ਬੱਦਲ ਨੂੰ ਵੇਖਦੇ ਉੱਚੇ ਚੜ੍ਹ ਕੇ ਆਪਣੇ ਸੱਜਣ ਨੂੰ, ਬੱਦਲ ਆਮ ਪਹਾੜਾਂ ਵਿੱਚ ਹੀ ਵਰਖਦਾ ਰਹਿੰਦਾ ਹੈ, ਇਸ ਕਰਕੇ ਮਹਾਰਾਜ ਜੇ ਤੁਸੀਂ ਸਵੇਰ ਪਰਬਤ ਦੀ ਨਹੀਂ ਆਈ ਗਿਰਵਰ ਪਹਾੜ ਬਣ ਜਾਓ ਵਰ ਸ੍ਰੇਸ਼ਟ, ਤਾਂ ਅਸੀਂ ਤੇਰੇ ਤੇ ਰਹਿਣ ਵਾਲੇ ਮੋਰ ਕਹਾਵਾਂਗੇ ਆਪਣੇ ਆਪ ਨੂੰ, ਇੰਨਾ ਸਾਡਾ ਪਿਆਰ ਹੈ। ਦੂਸਰਾ ਸੰਤ ਸੁੰਦਰ ਸਿੰਘ ਜੀ ਰਾਮੇ ਵਾਲੇ ਜਿਹੜੇ ਗਿਆਨੀ ਸੀ ਉਹ ਕਥਾ ਕਰਿਆ ਕਰਦੇ, ਕਹਿੰਦੇ ਜਦੋਂ ਤੂੰ ਗਿਰਵਰ, ਕਹਿੰਦੇ ਜਦੋਂ ਤੁਸੀਂ ਗਿਰਨ ਵਾਲਾ ਵਰ ਸ੍ਰੇਸ਼ਟ ਪਾਣੀ ਬਣ ਜਾਓ, ਬੱਦਲ ਬਣ ਜਾਓ, ਗਿਰ ਕੇ ਪਾਣੀ ਵਿੱਚ ਆਉਂਦਾ ਬੱਦਲ ਹੋਵੋ ਤੇ ਮੈਂ ਮੋਰ ਵੀ ਨਿਆਣੀ ਹੋਵਾਂ। ਕਿਉਂਕਿ ਭਾਈ ਗੁਰਦਾਸ ਸਾਹਿਬ ਨੇ ਵੀ ਕਿਹਾ ਹੈ ਜਿਸ ਪ੍ਰਕਾਰ ਮੋਰ ਬੰਬੀਹੇ ਦੁਖਦੇ ਦੇਖ ਬੱਦਲ ਕਾਲੇ, ਇਸ ਪ੍ਰਕਾਰ ਗਿਰ ਕੇ ਵਰਨ ਵਾਲਾ ਪਾਣੀ। ਸੋ ਪਹਾੜਾਂ ਤੇ ਆਮ ਵਰਖਾ ਹੁੰਦੀ ਹੈ, ਗਿਰਵਰ ਦਾ ਅਰਥ ਉਹ ਇਸ ਪ੍ਰਕਾਰ ਗਿਰ ਕੇ ਵਰਨ ਵਾਲਾ ਪਾਣੀ ਕਰਦੇ। ਗਾਉਣੀ ਅਰਥ ਸਮਝਣਾ, ਸੰਪਰਦਾਇ ਦਾ ਜਿਹੜਾ ਅਰਥ ਹੈ ਉਹ ਗਿਰਵਰ ਜਿਹੜਾ ਹੈ ਗਿਰ ਕੇ ਵਰਨ ਵਾਲਾ ਪਾਣੀ ਨਹੀਂ ਅਰਥ ਕਰਦੇ, ਗਿਰਵਰ ਸਮੇਰ ਪਰ ਪਹਾੜ ਵੀ ਨਹੀਂ ਆਈ ਜੇ ਹੋਵੋ। ਹੋਰ ਵੀ ਤੁਕਾਣ ਹੈ ਜਿਵੇਂ ਮੋਰ ਸਮੇਰ ਮੋਰ ਵਾਹ ਨੱਚੈ, ਮੇਰ ਸਮੇਰ ਮੋਰ ਵਾਹ ਨੱਚੈ, ਮੇਰ ਉੱਪਰ ਸਮੇਰ ਦੇ ਮੋਰ ਬੜੇ ਨੱਚਦੇ ਹੈ। ਇਹ ਦੂਆ ਪ੍ਰਮਾਣ ਚੌਥੇ ਪਾਤਸ਼ਾਹ ਦਾ ਜਾਂ ਉਨਵਾ ਘਣ ਘਣ ਹਾਰੇ। ਇਸ ਕਰਕੇ ਜੇ ਤੁਸੀਂ ਮਹਾਰਾਜ ਗਿਰਵਰ ਬੱਦਲ ਵੀ ਗਿਰ ਪਹਾੜਾਂ ਤੇ ਬੰਨ ਵਾਲਾ ਬੱਦਲ ਹੋਵੋ ਜਾਂ ਗਿਰਨ ਵਾਲਾ ਪਾਣੀ ਵਰ ਕੇ ਬੱਦਲ ਰੂਪ ਹੋਵੋ ਤੁਸੀਂ, ਤਾਂ ਅਸੀਂ ਮੋਰ ਵੀ ਨੀ ਆਈ ਤੈਨੂੰ ਵੇਖਣ ਵਾਲੇ ਹੋਵਾਂਗੇ।
ਜਾਓ ਤੂੰ
ਸਤਿਗੁਰੂ ਰੂਪ ਹੋ ਕੇ ਗਿਰਵਰ ਬੱਦਲ ਹੋਵੋ ਜਾਂ ਪ੍ਰੇਮ ਰੂਪੀ ਸਵੇਰ ਪਰਬਤ ਹੋਵੋ ਤਾਂ ਅਸੀਂ ਆਪ ਮੋਰ ਬਣ ਕੇ ਰਹਿਣ ਵਾਲੇ ਹੋਵਾਂਗੇ।
ਜਾਓ ਤੁਮ ਚੰਦ ਤਾਉ ਹਮ ਭਏ ਹੈ
ਚਕੋਰਾਮੀ, ਜੇ ਆਪ ਚੰਦਰਮਾ ਰੂਪ ਧਾਰ ਲਓ ਤਾਂ ਆਪ ਚਿੱਲੇ ਬਣਾਉਣ ਵਾਲੇ ਅਸੀਂ ਚਕੋਰ ਬਣ ਗਏ ਹਾਂ। ਚਕੋਰ ਜਿਹੜੀ ਹੈ ਜਦੋਂ ਚੰਦਰਮਾ ਚੜ੍ਹਦਾ ਹੈ ਨਿਗਾਹ ਲਾ ਕੇ ਬੈਠ ਜਾਂਦੀ, ਅੱਖ ਦੀ ਪਰਕ ਨਹੀਂ ਹਿਲਾਉਂਦੀ, ਜਦੋਂ ਚੰਦਰਮਾ ਛਿਪ ਜਾਂਦੇ ਮੂੰਹ ਦੀ ਪਿੱਛੇ ਨੂੰ ਡਿੱਗ ਪੈਂਦੀ ਹੈ, ਫੇਰ ਜਦੋਂ ਚੰਦਰਮਾ ਚੜ੍ਹਦਾ ਉਸ ਨੂੰ ਫੇਰ ਦੇਖ ਕੇ ਨਿੱਤ ਲਾ ਕੇ ਬੈਠ ਜਾਂਦੀ ਹੈ। ਇੰਨਾ ਚਕੋਰ ਦਾ ਪ੍ਰੇਮ ਹੈ। ਸੋ ਜਿਵੇਂ ਚੰਦ ਚਕੋਰ ਪ੍ਰੀਤ ਹੈ ਲਾਇਕਾਰ ਨਿਹਾਲੇ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਹੈ, ਇਸ ਪ੍ਰਕਾਰ ਮਹਾਰਾਜ ਜੀ ਆਪ ਚੰਦਰਮਾ ਰੂਪ ਹੋ ਜਾਓ ਤਾਂ ਅਸੀਂ ਚਕੋਰ ਵੀ ਨਹੀਂ ਆਈ ਆਪਦੇ ਚ ਮਨਬੁੱਧ ਰੂਪੀ ਨੇਤਰ ਜੋੜ ਕੇ ਬੈਠਾਂਗੇ। ਹੋਏ ਹੈ ਚਕੋਰਾਂ ਦੀ ਨਿਆਈ।
ਮਾਧਵੇ ਤੁਮਨ ਤੂ ਰਹੋ ਤਾਂ ਹਮ ਨਹੀਂ ਤੂ ਰਹੇ।
ਮਾਧਵੇ ਤੁਮਨ ਬਾਨਵੇਂ ਸਾਹਿਬ ਦਾ ਪਾਠ ਤਾਂ ਇਹ ਹੋਈ ਹੈ, ਇਹ ਮਾਇਆ ਦੇ ਪਤੀ ਤੁਮਨ ਤੋੜੋ, ਤੁਸੀਂ ਤੋੜ ਜਾਓ ਤਾਂ ਤੋੜ ਜਾਓ ਮਹਾਰਾਜ, ਹਮ ਨਹੀਂ ਤੋੜੇ, ਅਸੀਂ ਨਹੀਂ ਤੋੜਾਂਗੇ ਤੁਹਾਡੇ ਨਾਲ ਪ੍ਰੀਤੀ, ਅਸੀਂ ਨਿਭਾਵਾਂਗੇ। ਇਹਦੇ ਵਿੱਚ ਪੰਡਿਤ ਤਾਰਾ ਸਿੰਘ ਨੇ ਥੋੜਾ ਜਿਹਾ ਕਟਾਕ ਦਿਖਾਇਆ ਹੈ, ਉਹਨਾਂ ਨੇ ਲਿਖਿਆ ਕਿ ਮਾਧਵੇ ਤੁਮ ਨਾ ਤੋੜੋ ਤਾਂ ਹਮ ਨਹੀਂ ਤੋੜੇ, ਤੁਸੀਂ ਮਾਰਾ ਮਾਇਆ ਦੇ ਮੋਹ ਪਾ ਕੇ ਸਾਡੀ ਬਿਰਤੀ ਨਾ ਤੋੜਦੇ ਹੋ ਤਾਂ ਅਸੀਂ ਮਾਰਾ ਨਹੀਂ ਤੋੜ ਸਕਾਂਗੇ, ਨਹੀਂ ਅਲਪੱਗ ਅਸੀਂ ਕਿਵੇਂ ਤੇਰੇ ਵਿੱਚ ਜੋੜ ਸਕਦੇ ਹਾਂ। ਇੰਨਾ ਕਟਾਸ਼ ਉਹਨਾਂ ਨੇ ਦਿਖਾਇਆ ਕਿ ਮਾਇਆ ਦੇ ਮੋਹ ਪਾ ਕੇ ਜੇ ਨਾ ਤੋੜੋ ਤੁਸੀਂ ਤਾਂ ਅਸੀਂ ਨਹੀਂ ਤੋੜਾਂਗੇ। ਤੇ ਦਮੇ ਸਾਹਿਬ ਦਾ ਪਾਠ ਤੁਮਨ ਤੋੜੋ, ਤੁਸੀਂ ਤੋੜ ਦਿਓ ਤਾਂ ਤੋੜ ਦਿਓ ਮਹਾਰਾਜ, ਅਸੀਂ ਆਪਦੇ ਨਾਲ ਪ੍ਰੇਮ ਨਿਭਾਵਾਂਗੇ, ਤੋੜਾਂਗੇ ਨਹੀਂ।
ਤੁਮ ਸਿਉ ਤੂਰ ਕਵਨ ਸਿਉ ਜੂਰ ਹੈ,
ਤੁਹਾਡੇ ਨਾਲੋਂ ਪ੍ਰੇਮ ਛੱਡ ਕੇ ਫਿਰ ਜੋੜਾਂਗੇ ਕਿਹਦੇ ਨਾਲ, ਅਸੀਂ ਤਾਂ ਆਪ ਨੂੰ ਸਭ ਕੁਛ ਸਮਝਿਆ ਹੈ, ਇਸ ਕਰਕੇ ਸਾਡੇ ਨਾਲ ਹੀ ਅਸੀਂ ਜੋੜੀ ਰੱਖਣੀ ਹੈ, ਕਦੇ ਤੋੜਨੀ ਨਹੀਂ ਚਾਹੁੰਦੇ।
ਰਹਾਉ ਜਾਓ ਤੁਮ ਦੀਵਰਾ ਤਾਉ ਹਮ ਬਾਤੀ,
ਵੀ ਦੀਵਾ ਰੂਪ ਹੋਵੋ, ਅਸੀਂ ਬੱਤੀ ਬਣ ਕੇ ਆਪ ਦੇ ਵਿੱਚ ਪ੍ਰਕਾਸ਼ ਨੂੰ ਪਾਇਆ ਕਰਾਂਗੇ। ਜੋ ਤੁਸੀਂ ਮਹਾਰਾਜ ਦੀਵਰਾ ਗਿਆਨ ਰੂਪੀ ਦੀਵਾ ਹੋਵੋ, ਅਸੀਂ ਬ੍ਰਹਮਾਕਾਰ ਬਿਰਤੀ ਨੂੰ ਬੱਤੀ ਬਣਾਂਗੇ।
ਜਾਓ ਤੁਮ ਤੀਰਥ ਤਾਉ ਹਮ ਜਾਤੀ,
ਜਦੋਂ ਮਹਾਰਾਜ ਆਪ ਤੀਰਥ ਰੂਪ ਹੋਵੋ ਤਾਂ ਅਸੀਂ ਯਾਤਰੂ ਬਣ ਕੇ ਤੁਹਾਡੇ ਪਰਸਣ ਵਾਸਤੇ ਆਇਆ ਕਰਾਂਗੇ। ਤੀਰਥ ਰੂਪ ਸਤਿਗੁਰੂ ਜਦੋਂ ਆਪ ਹੋਵੋ ਅਸੀਂ ਯਾਤਰੀ ਤੁਹਾਡੇ ਸੱਚੇ ਪਾਤਸ਼ਾਹ ਜੀ ਜਾਸੂ ਹੋਵਾਂਗੇ।
ਸਾਚੀ ਪ੍ਰੀਤ ਹਮ ਤੁਮ ਸਿਉਂ
ਜੋੜੀ, ਅਸੀਂ ਤਾਂ ਪ੍ਰੀਤ ਆਪਦੇ ਨਾਲ ਸੱਚੀ ਜੋੜੀ ਹੋਈ ਹੈ, ਕੋਈ ਝੂਠੀ ਪ੍ਰੀਤ ਨੀ, ਦੁਨੀਆਂ ਦੇ ਦਿਖਾਵੇ ਜਿਨੀ ਹੈ।
ਤੁਮ ਸਿਉਂ ਜੋੜ ਅਵਰ ਸੰਗ ਤੂਰ,
ਅਸੀਂ ਹੇ ਵਾਹਿਗੁਰੂ ਤੁਹਾਡੇ ਨਾਲ ਆਪਦੇ ਚਿਰ ਦੀ ਬਿਰਤੀ ਨੂੰ ਜੋੜ ਕੇ ਪ੍ਰੀਤੀ ਨੂੰ ਜੋੜ ਕੇ ਅਵਰ ਜੋ ਹੋਰ ਪਦਾਰਥ ਹੈ ਸੰਸਾਰ ਹੈ ਉਹਨਾਂ ਸਾਰਿਆਂ ਨੂੰ ਤੋੜ ਲਈ ਹੈ, ਇੱਕ ਆਪਦੇ ਨਾਲ ਹੀ ਸੁਰਤ ਜੋੜ ਲਈ ਹੈ ਪ੍ਰੀਤ ਕਰਕੇ।
ਜਹਿ ਜਹਿ ਜਾਉ ਤਾਂ ਤੇਰੀ ਸੇਵਾ,
ਹੇ ਮਹਾਰਾਜ ਮੈਂ ਇਹੋ ਮੰਗਦਾ ਹਾਂ ਜਿਸ ਜਿਸ ਜਨਮ ਵਿੱਚ ਮੈਨੂੰ ਪਤਾ ਕਿੰਨੇ ਜਨਮ ਦੇ, ਮੈਂ ਇਹ ਜਵਾਬ ਨਹੀਂ ਦਿੰਦਾ ਆਪਦੇ ਭਾਣੇ ਅਨੁਸਾਰ ਭਾਵੇਂ ਸਾਨੂੰ ਜਨਮ ਦੇਈ ਜਾ, ਪਰ ਜਿਸ ਜਿਸ ਜਨਮ ਵਿੱਚ ਜਾਵਾਂ ਮਹਾਰਾਜ ਤੁਹਾਡੀ ਸੇਵਾ ਹੀ ਕਰਦਾ ਰਹਾਂ, ਤੁਹਾਡੀ ਭਗਤੀ ਕਰਦਾ ਰਹਾਂ, ਇਹੋ ਹੀ ਮੇਰੇ ਅੰਦਰ ਚਾਹ ਹੈ। ਜਿਸ ਪ੍ਰਕਾਰ ਸਿੱਖ ਨੇ ਛੇਵੇਂ ਪਾਤਸ਼ਾਹ ਨੂੰ ਕਿਹਾ ਸੀ ਕਿ ਮਹਾਰਾਜ ਆਪਦੇ ਚਰਨ ਮੇਰੇ ਹਿਰਦੇ ਚ ਵਸਣ, ਜਿੱਥੇ ਮੈਂ ਜਨਮ ਧਾਰਾਂ ਤੁਹਾਡਾ ਸਿੱਖ ਹੀ ਰਹਾਂ। ਗੁਰੂ ਮਹਾਰਾਜ ਸਾਹਿਬ ਕਹਿਣ ਲੱਗੇ ਸਿੱਖਾ ਪਹਿਲਾਂ ਤਾਂ ਇਹ ਮੰਗਿਆ ਕਿ ਸਾਡੇ ਚਰਨ ਹਿਰਦੇ ਚ ਵਸਣ, ਤੇ ਫੇਰ ਕਿਹਾ ਮੈਂ ਜਿੱਥੇ ਜਿੱਥੇ ਜਾਵਾਂ ਸਾਡਾ ਸਿੱਖ ਰਹਿਣਾ,
ਇਹ ਗੱਲ ਤਾਂ ਹੋਣੀ ਨੀ।
ਜਦੋਂ ਸਾਡੇ ਚਰਨ ਹਿਰਦੇ ਜੀ ਵਸ ਗਏ, ਉਹ ਸਿੱਖ ਦਾ ਜੰਮਣ ਮਰਨ ਕੱਟਿਆ ਜਾਣਾ, ਹੁਣ ਫੇਰ ਜਨਮ ਨੀ ਧਾਰਨਾ, ਉਹਦੇ ਸਾਰੇ ਕਰਮ ਜਿਹੜੇ ਆ ਦਾਣੇ ਭੁੱਜਿਆਂ ਵਾਂਗੂ ਹੋ ਜਾਣੇ, ਅੰਕੂਰ ਨੀ ਦੇਣਾ ਉਹਨਾਂ ਨੇ। ਫੇਰ ਮੰਗਾ ਕੀ? ਕਹਿਣ ਲੱਗਾ ਮਹਾਰਾਜ ਮੇਰੇ ਅੰਦਰ ਪਿਆਰ ਐਸਾ ਹੈ। ਇਸੇ ਪ੍ਰਕਾਰ ਉਦਾਸ ਜੀ ਕਹਿੰਦੇ ਜਿਸ ਜੇ ਜਨਮਾਂ ਜਾਵਾਂ ਮਾਰਾ ਤੁਹਾਡੀ ਸੇਵਾ ਭਗਤੀ ਕਰਦਾ ਰਹਾਂ, ਮੇਰੇ ਤੇ ਐਸੀ ਕਿਰਪਾ ਕਰੋ।
ਤੁਮ ਤੂੰ ਠਾਕੁਰ ਔਰ ਨਾ ਦੇਵਾ,
ਠਾਕੁਰ ਸਵਾਮੀ ਅਕਾਲ ਪੁਰਖ ਤੇਰੇ ਵਰਗਾ ਦੇਵਤਾ ਰਾਜਾ ਪਾਤਸ਼ਾਹ ਪ੍ਰਕਾਸ਼ ਰੂਪ ਨਹੀਂ ਹੈ ਕੋਈ, ਆਪਦਾ ਹੀ ਅਸੀਂ ਸੇਵਨ ਪੂਜਨ ਕਰਨਾ ਚਾਹੁੰਦੇ ਹਾਂ। ਤਾਂ ਰਵਿਦਾਸ ਜੀ ਨੂੰ ਮਹਾਰਾਜ ਨੇ ਕਿਹਾ, ਹੇ ਰਵਿਦਾਸ ਮੇਰੀ ਭਗਤੀ ਦਾ ਇਹੋ ਹੀ ਫਲ ਸਮਝਿਆ ਤੈਂ, ਵੀ ਜਿੱਥੇ ਜਿੱਥੇ ਜਾਵਾਂ ਜਨਮ ਹੀ ਧਾਰਦੇ ਰਹੇਗਾ ਫਿਰ ਭਗਤੀ ਕਰਕੇ। ਤਾਂ ਰਵਿਦਾਸ ਜੀ ਕਹਿੰਦੇ, ਨਹੀਂ ਮਹਾਰਾਜ ਉਹ ਮੈਨੂੰ ਨਿਸ਼ਚਾ ਹੈ,
ਤੁਮਰੇ ਭਜਨ ਕੱਟ ਹੈ ਜਮ ਫਾਸਾ,
ਸਾਡਾ ਭਜਨ ਕਰਨੇ ਕਰਕੇ ਜਮਾਂ ਦੀਆਂ ਫਾਹੀਆਂ ਕੱਟੀਆਂ ਜਾਂਦੀਆਂ, ਮੁੜ ਕੇ ਜਨਮਾਂ ਚ ਨਹੀਂ ਆਈਦਾ। ਜਿਹੜਾ ਆਪਦਾ ਭਜਨ ਕਰਦਾ ਫੇਰ ਨੀ ਉਹ ਜਨਮਾਂ ਚ ਆਉਂਦਾ।
ਭਗਤ ਹੇਤ ਗਾਵੈ ਰਵਿਦਾਸ,
ਫੇਰ ਹੋਰ ਰਵਿਦਾਸ ਤਾਈ ਉਹ ਕਿਹਾ ਵੀ ਜਿੱਥੇ ਜਿੱਥੇ ਜਾਵਾਂ ਮੈਂ ਉੱਥੇ ਸੇਵਕ ਰਹਾਂ। ਇਹ ਕਹਿੰਦੇ ਮਹਾਰਾਜ ਸਾਡਾ ਭਗਤੀ ਚ ਇੰਨਾ ਹਿੱਤ ਹੈ ਵੀ ਆਪਦੀ ਭਗਤੀ ਵੀ ਅਸੀਂ ਛੱਡਣੀ ਚਾਹੁੰਦੇ, ਭਗਤੀ ਦੇ ਹਿੱਤ ਕਰਕੇ ਰਵਿਦਾਸ ਜੀ ਕਹਿੰਦੇ ਗਾਉਂਦੇ ਹੈ। ਇਹ ਗੁਰਕੱਟੀ ਮੈਂ ਯੁਗ ਯੁਗ ਦਈ ਹੈ ਸੇਵੜੀ, ਜੁਗਾਂ ਜੁਗਾਂ ਚ ਮਹਾਰਾਜ ਆਪਦਾ ਸੇਵਨ ਕਰਦੇ ਰਹੀਏ।
ਭਗਤ ਹੇਤ ਗਾਵੈ ਰਵਿਦਾਸਾ,
ਭਗਤੀ ਦੇ ਹਿੱਤ ਕਰਕੇ ਰਵਿਦਾਸ ਜੀ ਕਹਿੰਦੇ ਗਾਉਂਦੇ ਹੈ। ਸਾਨੂੰ ਨਿਸ਼ਚਾ ਹੈ ਕਿ ਤੁਹਾਡੇ ਭਜਨ ਕਰਨ ਵਾਲੇ ਜਮਾਂ ਦੀਆਂ ਫਾਹੀਆਂ ਕੱਟੀਆਂ ਜਾਂਦੀਆਂ, ਮੁੜ ਕੇ ਜਨਮਾਂ ਚ ਨਹੀਂ ਆਉਂਦਾ ਹੈ।